दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि शीहां मसंद अपने गुरु धीरमल नू कहिंदा है कि तुहाडे कोल ताकत भी है ते बुद्धि भी है इस करके ताकत ते बुद्धि दे प्रयोग दे नाल जो मैं तुहानू दसदा हां उंज करो। कहिंदा है कि जदों मक्खण शाह उठ के डेरे ते चले जाएगा उस वेले फिर अचानक ही असीं जाके उत्थे तावा बोल देंगे उत्थे बड़ी खलबली जी मच जाएगी उस वेले एक बंदूक दी गोली चलाई जाएगी ते उस बंदूक दी गोली दे नाल तेग बहादुर नूं मार दिता जाएगा। कल इथों तक कथा पहुंची सी अज इथों अगे मैं प्रारंभ करदा। नित की कलहा दे मिटाए बहुर न बैठे आप पुजाए। मसंद कहिंदा है कि जेकर तेग बहादुर नूं मार दिता जाएगा ते हमेशा दी जिहड़ी कला है ਉਹ ਮਿਟ ਜਾਏਗੀ ਫਿਰ ਕਦੇ ਵੀ ਆਪਣੇ ਆਪ ਬੈਠ ਕੇ ਉਹ ਆਪਣੀ ਪੂਜਾ ਨਹੀਂ ਕਰਵਾ ਸਕੇਗਾ। ਇੱਕ ਮਰ ਗਏ ਸਰਬ ਭੈ ਪਾਵੇ ਪੁਣ ਸੰਗਤ ਤੁਮਰੇ ਢਿੱਗ ਆਵੇ। ਧੀਰਮਲ ਨੂੰ ਸ਼ੀਹਾਂ ਮਸੰਦ ਕਹਿੰਦਾ ਕਿ ਇਹਦੇ ਵਿਚ ਦੋ ਫਾਇਦੇ ਹੋਣਗੇ। ਇੱਕ ਤੇ ਤੇਗ ਬਹਾਦਰ ਮਰ ਜਾਵੇਗਾ ਤੇ ਜਦੋਂ ਉਹ ਮਰ ਜਾਏਗਾ ਤੇ ਬਾਕੀ ਨਾਲ ਦੇ ਜਿੰਨੇ ਵੀ ਸੋਢੀ ਨੇ ਉਹ ਵੀ ਸਾਰੇ ਦੇ ਸਾਰੇ ਡਰ ਨੂੰ ਧਾਰਨ ਕਰਨਗੇ ਤੇ ਫੇਰ ਉਹ ਵੀ ਆਪਣੇ ਘਰਾਂ ਨੂੰ ਮੁੜ ਜਾਣਗੇ। ਫਿਰ ਸੰਗਤ ਸਾਰੀ ਦੀ ਸਾਰੀ ਤੁਹਾਡੇ ਚਰਨਾਂ ਦੇ ਵਿਚ ਹੀ ਆਣ ਕੇ ਝੁਕੇਗੀ। ਚੌ ਦਿਸ਼ ਕੀ ਪੂਜਾ ਪੁੰਨ ਪਾਏ ਲੇਹ ਬਾਹਨੀ ਬ੍ਰਿੰਦ ਬਣਾਏ। ਕਹਿੰਦਾ ਫਿਰ ਚਾਰੇ ਪਾਸਿਆਂ ਦਾ ਜਿਹੜਾ ਪੂਜਾ ਦਾ ਧਨ ਹੈ ਉਹ ਤੁਹਾਡੇ ਚਰਨਾਂ ਦੇ ਵਿਚ ਅਰਪਣ ਹੋਵੇਗਾ। ਉਸ ਧਨ ਦਾ ਖਰਚਾ ਕਰਕੇ ਫਿਰ ਆਪਣੀ ਬਹੁਤ ਵੱਡੀ ਤੁਸੀਂ ਸੈਨਾ ਬਣਾ ਸਕਦੇ। ਛੱਤ ਸਹਸਰ ਆਯੁਤ ਸੁਲੱਛ ਆਏ ਦਰਬ ਨਹੀਂ ਰਹਿ ਪਰ ਤਛ। ਕਹਿੰਦਾ ਕਿ ਸੈਂਕੜੇ ਹਜ਼ਾਰਾਂ ਦਸ ਹਜ਼ਾਰਾਂ ਤੇ ਲੱਖਾਂ ਦਾ ਜਿਹੜਾ ਧਨ ਹੈ ਉਹ ਤੁਹਾਡੇ ਚਰਨਾਂ ਦੇ ਵਿਚ ਆਵੇਗਾ। ਨਹੀਂ ਰਹਿ ਪਰ ਤਚ ਤੁਹਾਡਾ ਜਿਹੜਾ ਵਿਰੋਧੀ ਉਲਟ ਪੱਖੀ ਤੇਗ ਬਹਾਦਰ ਹੈ ਉਹ ਨਹੀਂ ਰਹੇਗਾ। ਕਰੋ ਖਰੀਦ ਅਸਵ ਸਮੁਦਾਏ ਚੜੋ ਸੈਣ ਜੁੱਤ ਆਪ ਸੁਹਾਏ। ਫਿਰ ਤੁਸੀਂ ਬਹੁਤੇ ਸਾਰੇ ਘੋੜਿਆਂ ਨੂੰ ਖਰੀਦੋਗੇ ਮਾਇਆ ਨੂੰ ਖਰਚ ਕਰਕੇ। ਇਸ ਤਰ੍ਹਾਂ ਤੁਹਾਡੀ ਜਦੋਂ ਬਹੁਤ ਵੱਡੀ ਸੈਨਾ ਹੋ ਜਾਏਗੀ ਫਿਰ ਸੈਨਾ ਨੂੰ ਨਾਲ ਲੈ ਕੇ ਤੁਸੀਂ ਜਿੱਥੇ ਵੀ ਜਾਇਆ ਕਰੋਗੇ ਉਸ ਵੇਲੇ ਤੁਹਾਡੀ ਸੋਭਾ ਵੇਖਣ ਤੋਂ ਬਾਹਰੀ ਹੋਵੇਗੀ। ਭਾਵ ਕਿ ਬਹੁਤ ਵੱਡੀ ਉਸ ਵੇਲੇ ਤੁਹਾਡੀ ਸੋਭਾ ਹੋਵੇਗੀ ਜਦੋਂ ਤੁਸੀਂ ਵੱਡੀ ਸੈਨਾ ਦੇ ਨਾਲ ਕਿਸੇ ਪਾਸੇ ਜਾਇਆ ਕਰੋਗੇ।
ਰੁਚਿਰ ਮਤੰਗ ਕਰੋ ਸਵਾਰੀ
ਮੇਰੇ ਅਡੰਬਰ ਪਾਏ ਸ਼ਿੰਗਾਰੀ। ਇੱਕ ਬਹੁਤ ਹੀ ਸੁੰਦਰ ਹਾਥੀ ਹੋਵੇਗਾ, ਜਿਸ ਹਾਥੀ ਦੀ ਤੁਸੀਂ ਅਸਵਾਰੀ ਕਰਿਆ ਕਰੋਗੇ, ਉਸ ਹਾਥੀ ਦੇ ਉੱਤੇ ਜਿਹੜੀ ਛਤਰ ਵਾਲੀ ਅੰਬਾਰੀ ਹੈ ਉਹ ਲਾਈ ਜਾਏਗੀ। ਛਿਤ ਮੈਂ ਤੁਮਰੋ ਛਾਏ ਪ੍ਰਤਾਪ, ਡਰੇ ਪ੍ਰਾਤ ਟਿਗਿਆ ਮੈਂ ਆਪ। ਇਸ ਤਰੀਕੇ ਦੇ ਨਾਲ ਹੇ ਸਤਿਗੁਰੂ ਜੀ, ਤੁਹਾਡਾ ਜਿਹੜਾ ਪ੍ਰਤਾਪ ਹੈ ਉਹ ਹਰ ਇੱਕ ਜਗ੍ਹਾ ਦੇ ਉੱਤੇ ਛਾ ਜਾਏਗਾ। ਇਹ ਜਿਹੜੇ ਤੁਹਾਡੇ ਭਰਾ ਸੋਢੀ ਨੇ, ਇਹ ਸਾਰੇ ਦੇ ਸਾਰੇ ਤੁਹਾਡੇ ਕੋਲ ਆਉਣਗੇ। ਤੁਰ ਕੇਸ਼ਵਰ ਕੋ ਸੰਦ ਕਰੀ ਜੈ, ਬਹੁਮੋਲੀ ਵਸਤੂ ਦੇ ਦੀਜੈ। ਹੁਣ ਸਾਰੀਆਂ ਜਿਹੜੀਆਂ ਸਲਾਵਾਂ ਨੇ ਆਪਣੇ ਗੁਰੂ ਧੀਰਮਲ ਨੂੰ ਦੇ ਰਿਹਾ ਹੈ, ਉਹਦਾ ਸ਼ੇਹਾਂ ਨਾਂ ਦਾ ਮਸੰਦ। ਕਹਿੰਦਾ ਕਿ ਇਸ ਤੋਂ ਬਾਅਦ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਤੁਸੀਂ ਸੰਧੀ ਕਰ ਲਿਓ, ਉਹਦੇ ਨਾਲ ਮਿਲਾਪ ਕਰ ਲਿਓ, ਬਹੁਤੀਆਂ ਵੱਡ ਮੁੱਲੀਆਂ ਚੀਜ਼ਾਂ ਦੇ ਕੇ ਉਹਨੂੰ ਆਪਣੇ ਵਸ ਕਰ ਲਿਓ। ਤੇਸੇ ਅਨੁਸਾਰ ਹੋਏ ਕਰ ਨੀਤ, ਅਪਰ ਕਰੋ ਜਿਮ ਭਾਵਤ ਚੀਤ। ਆਪਣੇ ਆਪ ਨੂੰ ਬਾਦਸ਼ਾਹ ਦੇ ਅਨੁਸਾਰ ਹੋ ਕੇ ਹਮੇਸ਼ਾ ਰੱਖਿਓ। ਜੇਕਰ ਇਸ ਤਰ੍ਹਾਂ ਕਰੋਗੇ ਤੇ ਫਿਰ ਮਨ ਪਾਉਂਦੀਆਂ ਗੱਲਾਂ ਤੁਸੀਂ ਕਰ ਸਕੋਗੇ। ਨਿਸ਼ਕੰਟਕ ਤੁਮ ਹੈ ਕਰ ਫੇਰੀ, ਭੋਗੋ ਮਾਇਆ ਸੌਜ ਕਨੇਰੀ। ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਬਿਲਕੁਲ ਹਰ ਇੱਕ ਪਾਸਿਓਂ ਨਿਰਭੈ ਹੋ ਜਾਓਗੇ, ਨਿਰਡਰ ਹੋ ਜਾਓਗੇ ਤੇ ਫਿਰ ਆਪਣੀ ਸਮੱਗਰੀ ਨੂੰ ਤੇ ਆਪਣੀ ਮਾਇਆ ਦੇ ਭੋਗਾਂ ਨੂੰ ਚੰਗੇ ਤਰੀਕੇ ਦੇ ਨਾਲ ਭੋਗਿਓ। ਸ੍ਰੀ ਨਾਨਕ ਪ੍ਰਤਾਪ ਬਿਸਾਲਾ, ਚੌ ਦਿਸ਼ ਦੇਸ਼ਣ ਸਿੱਖੀ ਚਾਲਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਵੱਡਾ ਪ੍ਰਤਾਪ ਹੈ ਉਹ ਹਰ ਇੱਕ ਦਿਸ਼ਾ ਦੇ ਵਿੱਚ ਫੈਲਿਆ ਹੋਇਆ, ਹਰ ਇੱਕ ਇਲਾਕੇ ਦੇ ਵਿੱਚ ਸਿੱਖ ਬਹੁਤ ਜ਼ਿਆਦਾ ਵਸਦੇ ਨੇ। ਅਦਕ ਅਜਾਇਬ ਵਸਤੂ ਲਿਆਵੇਂ, ਸਕਲ ਆਣ ਤੁਮ ਕਉ ਅਰ ਪਾਵੇਂ। ਮਸੰਦ ਕਹਿੰਦਾ ਕਿ ਜਦੋਂ ਤੁਹਾਡੇ ਤੋਂ ਬਗੈਰ ਹੋਰ ਕੋਈ ਗੁਰਿਆਈ ਦਾ ਦਾਅਵੇਦਾਰ ਰਹਿ ਹੀ ਨਹੀਂ ਜਾਵੇਗਾ, ਉਸ ਵੇਲੇ ਸਾਰੀਆਂ ਜਿਹੜੀਆਂ ਸੰਗਤਾਂ ਨੇ ਉਹ ਅਜੀਬ ਕਿਸਮ ਦੇ ਜਿਹੜੇ ਤੋਹਫੇ ਨੇ ਉਹ ਤੁਹਾਡੇ ਚਰਨਾਂ ਦੇ ਵਿੱਚ ਲਿਆ ਕੇ ਮੱਥਾ ਟੇਕਣਗੇ ਤੇ ਸਾਰੇ ਸਿੱਖ ਤੁਹਾਨੂੰ ਹੀ ਆਪਣਾ ਗੁਰੂ ਪ੍ਰਵਾਨ ਕਰਨਗੇ। ਭਰੇ ਖਜ਼ਾਨੇ ਮਾਇਆ ਸਾਥ, ਨਰਨ ਹਜ਼ਾਰਨ ਬਣ ਹੈ ਨਾਥ। ਤੀਰਮਲ ਜੀ, ਤੁਹਾਡੇ ਸਾਰੇ ਜਿਹੜੇ ਖਜ਼ਾਨੇ ਨੇ ਉਹ ਮਾਇਆ ਦੇ ਨਾਲ ਭਰਪੂਰ ਹੋ ਜਾਣਗੇ, ਭਰ ਜਾਣਗੇ। ਹਜ਼ਾਰਾਂ ਤੇ ਲੱਖਾਂ ਜਿਹੜੇ ਸਿੱਖ ਨੇ ਉਹਨਾਂ ਦੇ ਤੁਸੀਂ ਨਾਥ ਬਣ ਜਾਓਗੇ, ਮਾਲਕ ਬਣ ਜਾਓਗੇ, ਸਵਾਮੀ ਹੋ ਜਾਓਗੇ। ਇਸ ਕੋ ਮਾਰ ਨਹੀਂ ਬਣ ਆਵੇ, ਨਾ ਤਾਂ ਕੰਟਕ ਵੱਧ ਜਾਵੇ। ਮਸੰਦ ਕਹਿੰਦਾ ਗੁਰੂ ਧੀਰਮਲ ਜੀ, ਇਸ ਤੇਗ ਬਹਾਦਰ ਨੂੰ ਤੇ ਮਾਰਨਾ ਹੀ ਚਾਹੀਦਾ, ਕਿਉਂਕਿ ਜੇ ਨਾ ਮਾਰਿਆ ਤੇ ਹੌਲੀ ਹੌਲੀ ਇਹ ਬਹੁਤ ਹੀ ਜ਼ਿਆਦਾ ਕੰਡਾ ਵੱਧ ਜਾਏਗਾ। ਇਮ ਮਸੰਦ ਨੇ ਮਸਲਤ ਦੀਨਸ, ਤੀਰ ਮਲ ਨੇ ਮਾਨ ਸੋ ਲੀਨਸ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਮਸੰਦ ਸ਼ੀਹੇ ਨੇ ਸਲਾਹ ਦਿੱਤੀ ਹੈ ਆਪਣੀ। ਕਵੀ ਜੀ ਲਿਖਦੇ ਨੇ, ਤੀਰ ਮਲ ਨੇ ਮਾਨ ਸੋਲੀਨਸ। ਸੋਚਦਾ ਹੈ ਮਸੰਦ ਕਿ ਤੀਰ ਮਲ ਮੇਰੀ ਆਖੀ ਹੋਈ ਗੱਲ ਨੂੰ ਮੰਨੇਗਾ। ਤੂਸ਼ਨ ਠਾਣ ਵਿਚਾਰਨ ਲਾਗਾ, ਕਿਆ ਕਰ ਤਬ ਮੋਹੇ ਹਿਤ ਪਾਗਾ। ਮਸੰਦ ਦੀਆਂ ਸਾਰੀਆਂ ਗੱਲਾਂ ਨੂੰ ਧੀਰ ਮਲ ਨੇ ਸੁਣਿਆ ਹੈ, ਫਿਰ ਕੁਝ ਬੋਲਿਆ ਤੇ ਨਾ, ਪਰ ਮਨ ਹੀ ਮਨ ਦੇ ਵਿੱਚ ਵਿਚਾਰਨ ਲੱਗਾ ਧੀਰ ਮਲ। ਵਿਚਾਰਦਾ ਕਿਆ ਕਰਤਬ ਮੋਹੇ ਹਿਤ ਪਾਗਾ, ਭਾਵ ਕੇ ਮੇਰੇ ਹਿੱਤ ਦੇ ਲਈ ਇਸ ਕਰਤਬ ਵਿੱਚ ਇਹ ਮਸੰਦ ਮੈਨੂੰ ਲਬੇੜਨ ਲੱਗਾ ਹੈ। ਜਾਂ ਫਿਰ ਇਸ ਤੁਕ ਦਾ ਇੱਕ ਹੋਰ ਅਰਥ ਇਸ ਤਰ੍ਹਾਂ ਵੀ ਲਾਇਆ ਜਾ ਸਕਦਾ ਹੈ ਕਿ ਮੇਰੇ ਹਿੱਤ ਲਈ ਮੈਨੂੰ ਇਸ ਕਰਤੱਵ ਦੇ ਵਿੱਚ ਅਨੁਰੁਕਤ ਹੋਣਾ ਚਾਹੀਦਾ ਹੈ, ਸ਼ਾਮਲ ਹੋਣਾ ਚਾਹੀਦਾ ਹੈ, ਮਨ ਦੇ ਵਿੱਚ ਸੋਚਣ ਲੱਗਾ। ਮਾਰਨ ਮੰਤਰ ਕਹਿਤ ਜੋ ਇਹੀ, ਮੁਝ ਕੋ ਨੀਕੋ ਲਗੇ ਨਾ ਕੇਹੀ। ਸੋਚਦਾ ਹੈ ਮਨ ਦੇ ਵਿੱਚ ਧੀਰ ਮਲ ਕਿ ਇਸ ਮਸੰਦ ਨੇ ਜਿਹੜਾ ਤੇਗ ਬਹਾਦਰ ਨੂੰ ਮਾਰਨ ਦਾ ਮੈਨੂੰ ਮਸ਼ਵਰਾ ਦਿੱਤਾ ਹੈ, ਸਲਾਹ ਦਿੱਤੀ ਹੈ, ਉਹ ਮੇਰੇ ਮਨ ਨੂੰ ਚੰਗੀ ਨਹੀਂ ਲੱਗਦੀ, ਮਾਰਨਾ ਨਹੀਂ ਚਾਹੀਦਾ। ਪਿਤਾ ਪ੍ਰਾਤ ਹਮਰੋ ਸੋਇਆ ਹੈ, ਤੇਗ ਬਹਾਦਰ ਆਖੈ ਕਹੈ। ਧੀਰਮਲ ਸੋਚਦਾ ਹੈ ਕਿ ਮੇਰੇ ਪਿਤਾ ਜੀ ਦੇ ਭਰਾ ਨੇ, ਭਾਵ ਕਿ ਮੇਰੇ ਚਾਚਾ ਜੀ ਲੱਗਦੇ ਨੇ, ਔਰ ਇਹਨਾਂ ਦਾ ਨਾਮ ਤੇਗ ਬਹਾਦਰ ਹੈ, ਮੈਂ ਇਹਨਾਂ ਨੂੰ ਮਾਰਨਾ ਨਹੀਂ ਚਾਹੁੰਦਾ, ਮਨ ਦੇ ਵਿੱਚ ਹੀ ਸੋਚਦਾ। ਦੋਸ਼ ਨਹੀਂ ਕੁਛ ਤਿਸ ਨੇ ਕੀਨਾ, ਮਸਤ ਸੁਭਾਵ ਬਿਹਾਰ ਬਹੀਨਾ। ਇਸ ਤੋਂ ਇਲਾਵਾ ਸੋਚਦਾ ਹੈ ਕਿ ਇਹਨਾਂ ਨੇ ਕਦੇ ਕੋਈ ਦੋਸ਼ ਨਹੀਂ ਕੀਤਾ, ਇਹਨਾਂ ਦਾ ਸੁਭਾਅ ਮਸਤ ਰਹਿੰਦਾ ਹੈ, ਔਰ ਮੇਰੇ ਨਾਲ ਕਦੇ ਇਹਨਾਂ ਨੇ ਕੋਈ ਵੀ ਦਵੈਸ਼ ਵੀ ਨਹੀਂ ਕੀਤਾ। ਨਹੀਂ ਪਰਸ ਬਰ ਬੋਲਬ ਕਾਹੂ, ਸਦਾ ਰਹਿ ਬੈਠਿਓ ਘਰ ਮਾਹੂ। ਧੀਰਮਲ ਸੋਚਦਾ ਹੈ ਕਿ ਪਰਸ ਪਰ ਕਿਸੇ ਦੇ ਨਾਲ ਇਹ ਬੋਲਦਾ ਵੀ ਨਹੀਂ, ਮੇਰਾ ਕਦੇ ਵਿਰੋਧ ਇਸ ਨੇ ਨਹੀਂ ਕੀਤਾ, ਉਹ ਤੇ ਹਮੇਸ਼ਾ ਮਸਤ ਹੋ ਕੇ ਆਪਣੇ ਘਰ ਦੇ ਵਿੱਚ ਹੀ ਬੈਠਾ ਰਹਿੰਦਾ ਹੈ। ਇਸ ਕਰਕੇ ਸੋਚਿਆ ਕਿ ਮੈਨੂੰ ਚਾਹੀਦਾ ਨਹੀਂ ਕਿ ਆਪਣੇ ਚਾਚੇ ਦੀ ਹੱਤਿਆ ਕਰਦੇ। ਭੋ ਮਸਾਂਦ ਤਿਸ ਹੱਤ ਨੇ ਕੇਰਾ, ਨਹੀਂ ਉਤਸਾਹ ਹੋਤ ਹੈ ਮੇਰਾ। ਸੋਚ ਵਿਚਾਰ ਕਰਨ ਤੋਂ ਬਾਅਦ ਆਪਣੇ ਮਸੰਦ ਸ਼ੀਹੇ ਨੂੰ ਕਹਿੰਦਾ ਹੈ ਧੀਰਮਲ ਕਿ ਇਹ ਮਸੰਦ ਮਾਰਨ ਵਾਲਾ ਜਿਹੜਾ ਖਿਆਲ ਹੈ ਨਾ, ਉਹ ਮੇਰੇ ਮਨ ਦੇ ਵਿੱਚ ਨਹੀਂ ਆਉਂਦਾ। ਕਹਿਣ ਤੋਂ ਪਾਵੇ ਹੈ ਨਹੀਂ ਉਤਸ਼ਾਹ ਹੋਤ ਹੈ ਮੇਰਾ, ਮੇਰਾ ਹੌਸਲਾ ਨਹੀਂ ਪੈਂਦਾ ਕਿ ਮੈਂ ਆਪਣੇ ਚਾਚੇ ਨੂੰ ਮਰਵਾ ਦਿਆਂ ਜਾਂ ਮਾਰ ਦਿਆਂ। ਅਪਰ ਬਾਤ ਤੈਂ ਜਥਾ ਬਖਾਨੀ, ਸੋ ਤੋ ਕਰਨੀ ਬਣੈ ਮਹਾਨੀ। ਧੀਰਮਲ ਕਹਿੰਦਾ ਕਿ ਬਾਕੀ ਜਿਹੜੀਆਂ ਤੂੰ ਗੱਲਾਂ ਆਖੀਆਂ ਨੇ ਉਹ ਤੇ ਯਥਾ ਯੋਗ ਠੀਕ ਨੇ, ਉਹ ਮੈਂ ਮੰਨਣ ਦੇ ਵਾਸਤੇ ਤਿਆਰ ਹਾਂ, ਪਰ ਇਹ ਗੱਲ ਮੰਨਣ ਦੇ ਵਾਸਤੇ ਤਿਆਰ ਨੇ ਕਿ ਤੇਗ ਬਹਾਦਰ ਨੂੰ ਮਾਰ ਦਿੱਤਾ ਜਾਵੇ। ਸੁਪਾਟ ਸਨਾਦ ਬਾਦ ਕੋ ਕਰਕੇ, ਜਾਓ ਤਹਾਂ ਤੂੰ ਧੀਰਜ ਧਰਕੇ। ਮਸੰਦ ਨੂੰ ਧੀਰਮਲ ਕਹਿੰਦਾ ਹੈ ਕਿ ਆਪਣੇ ਸ਼ਸਤਰਧਾਰੀ ਯੋਧਿਆਂ ਨੂੰ ਤਿਆਰ ਕਰਕੇ ਤੂੰ ਉਸ ਜਗ੍ਹਾ ਦੇ ਉੱਤੇ ਧੀਰੇ ਨੂੰ ਧਾਰਨ ਕਰਕੇ ਚਲਿਆ ਜਾ ਜਿੱਥੇ ਤੇਗ ਬਹਾਦਰ ਬੈਠਾ ਹੈ। ਸਰਬ ਉਪਾਇਨ ਦਰਬ ਸਮੇਤਾ, ਬਿਨਾ ਬਿਲਮ ਹਰ ਲਿਓ ਹੈ ਜੇਤਾ। ਸਾਰੀ ਭੇਟਾ ਜੋ ਕਿ ਪੈਸਿਆਂ ਦੇ ਸਮੇਤ ਉਹਦੇ ਚਰਨਾਂ ਦੇ ਵਿੱਚ ਅਰਪਣ ਹੋਈ ਹੈ, ਉਸ ਨੂੰ ਬਗੈਰ ਦੇਰੀ ਤੋਂ ਤੂੰ ਆਪਣੇ ਅਧਿਕਾਰ ਦੇ ਵਿੱਚ ਜਾ ਕੇ ਕਰ ਲੈ। ਤੁਮ ਕੋ ਬਰਜਨ ਹਾਰ ਨ ਕੋਈ, ਨਿਰਪੈ ਜਾਏ ਕਰ ਆਨੋ ਸੋਈ। ਧੀਰਮਲ ਕਹਿੰਦਾ ਹੈ ਸ਼ੀਹੇ ਮਸੰਦ ਨੂੰ ਕਿ ਤੈਨੂੰ ਰੋਕਣ ਵਾਲਾ ਕੋਈ ਵੀ ਨਹੀਂ ਹੈ, ਤੂੰ ਨਿਡਰ ਹੋ ਕੇ ਉੱਥੇ ਜਾ ਤੇ ਆਪਣੇ ਅਨੁਸਾਰ ਹੀ ਕੰਮ ਨੂੰ ਨੇਪਰੇ ਚਾੜ। ਜਬ ਮੱਖਣ ਗਮ ਨੈ ਨਿਜ ਡੇਰੇ, ਨਰਨ ਪੀਰ ਹੋਵੇ ਨਹੀਂ ਨੇਰੇ। ਧੀਰਮਲ ਕਹਿੰਦਾ ਕਿ ਜਦੋਂ ਮੱਖਣ ਸ਼ਾਹ ਆਪਣੇ ਸਾਥੀਆਂ ਦੇ ਨਾਲ ਆਪਣੇ ਡੇਰੇ ਤੇ ਵਾਪਸ ਪਰਤ ਜਾਵੇਗਾ, ਉਸ ਵੇਲੇ ਤੇਗ ਬਹਾਦਰ ਦੇ ਕੋਲ ਬਹੁਤੀ ਸਾਰੀ ਮਨੁੱਖਾਂ ਦੀ ਭੀੜ ਨਹੀਂ ਹੋਵੇਗੀ। ਦਿਨ ਮਧਿਆਨ ਕਾਲ ਜਬ ਆਵੇ, ਹਿਤ ਆਹਾਰ ਕੇ ਸਕਲ ਸਿਧਾਵੇ। ਕਹਿੰਦਾ ਕਿ ਜਦੋਂ ਦਿਨ ਬਹੁਤਾ ਹੀ ਜ਼ਿਆਦਾ ਚੜ ਜਾਏਗਾ, ਭਾਵ ਕਿ ਜਦੋਂ ਦੁਪਹਿਰ ਦਾ ਸਮਾਂ ਹੋ ਜਾਵੇਗਾ, ਉਸ ਵੇਲੇ ਜਿਹੜੇ ਲਾਗੇ ਬੈਠੇ ਸਿੱਖ ਨੇ ਉਹ ਵੀ ਆਪਣੇ ਘਰਾਂ ਨੂੰ ਚਲੇ ਜਾਣਗੇ, ਕਿਉਂਕਿ ਉਸ ਵੇਲੇ ਰੋਟੀ ਪਾਣੀ ਦਾ ਸਮਾਂ ਹੁੰਦਾ। ਤਬ ਲਗ ਤੂਸ਼ਣ ਧਾਰੇ ਰਹੋ, ਭੇਦ ਨਰਨ ਮੈਂ ਕਿਮ ਨਹੀਂ ਕਹੋ। ਆਪਣੇ ਮਸੰਦ ਸ਼ੀਹੇ ਨੂੰ ਕਹਿੰਦਾ ਹੈ ਧੀਰਮਲ ਕਿ ਉਹਨਾਂ ਚਿਰ ਤੱਕ ਤੂੰ ਚੁੱਪ ਨੂੰ ਧਾਰਨ ਕਰਕੇ ਬੈਠਾ ਰਹਿ, ਕਿਸੇ ਨੂੰ ਵੀ ਆਪਣਾ ਭੇਦ ਨਾ ਦੇ ਕਿ ਤੂੰ ਕਰਨਾ ਕੀ ਚਾਹੁੰਦਾ। ਸੁਣ ਮਸੰਦ ਸ਼ੀਹਾਰਸ ਕਰਕੇ, ਤੀਰ ਮਲ ਸੋ ਕਹਿਤ ਉਚਰ ਕੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਧੀਰਮਲ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਇਸ ਗੱਲ ਤੋਂ ਨਾ ਕਰ ਗਿਆ ਕਿ ਤੇਗ ਬਹਾਦਰ ਨੂੰ ਮਾਰਨਾ ਨਹੀਂ ਚਾਹੀਦਾ, ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਫਿਰ ਸ਼ੀਹੇ ਮਸੰਦ ਨੂੰ ਧੀਰਮਲ ਦੇ ਉੱਤੇ ਬੜਾ ਗੁੱਸਾ ਆਇਆ ਤੇ ਗੁੱਸੇ ਦੇ ਨਾਲ ਫਿਰ ਇਸ ਤਰ੍ਹਾਂ ਕਹਿੰਦਾ ਗੁਰੂ ਬਨਾਵਣ ਜੋ ਇਸ ਕਾਲ ਹਾਥ ਮਸੰਦਨ ਕੇ ਸੋ ਵਿਸਾਲ। ਕਹਿੰਦਾ ਧੀਰਮਲ ਜੀ ਸੁਣ ਲੋ ਮੇਰੀ ਗੱਲ ਨੂੰ ਧਿਆਨ ਦੇ ਨਾਲ, ਇਸ ਵੇਲੇ ਜਿਹੜਾ ਗੁਰੂ ਬਣਾਉਣਾ ਹੈ ਨਾ ਉਹ ਸਾਡਿਆਂ ਹੱਥਾਂ ਦੇ ਵਿੱਚ ਹੈ, ਭਾਵ ਕਿ ਮਸੰਦ ਜਿਹਨੂੰ ਗੁਰੂ ਸਥਾਪਿਤ ਕਰਨਗੇ ਉਹੀ ਗੁਰੂ ਹੋਵੇਗਾ। ਇਸ ਗੱਲ ਨੂੰ ਨਾ ਭੁੱਲੋ ਕਿ ਅਸੀਂ ਹੀ ਤੁਹਾਨੂੰ ਗੁਰੂ ਬਣਾਇਆ। ਜਿਸ ਕੋ ਗਾਦੀ ਦੇਹ ਬਿਠਾਏ ਸਿੱਖਣ ਤੇ ਤਿਸ ਲੇਹ ਪੁਜਾਏ। ਮਸੰਦ ਕਹਿੰਦਾ ਕਿ ਜਿਹਨੂੰ ਵੀ ਅਸੀਂ ਗੁਰਿਆਈ ਗੱਦੀ ਤੇ ਬਿਠਾ ਦੇਵਾਂਗੇ ਸਿੱਖਾਂ ਤੋਂ ਉਹਦੀ ਹੀ ਪੂਜਾ ਕਰਾਵਾਂਗੇ। ਸੰਗਤ ਸਭ ਮਸੰਦ ਅਨੁਸਾਰੀ ਚਹਿਲ ਜਾਵੇ ਤਿਸੈ ਅਗਾਰੀ। ਕਹਿੰਦਾ ਕਿ ਸਾਰੀ ਦੀ ਸਾਰੀ ਜਿੰਨੀ ਵੀ ਸਿੱਖ ਸੰਗਤ ਹੈ ਉਹ ਮਸੰਦਾਂ ਦੇ ਅਨੁਸਾਰ ਚੱਲਦੀ ਹੈ। ਮਸੰਦ ਜਿੱਥੇ ਆਖਣਗੇ ਸੰਗਤ ਉੱਥੇ ਹੀ ਜਾਵੇਗੀ। ਜਿਹਨੂੰ ਗੁਰੂ ਬਣਾਉਣਗੇ ਮਸੰਦ ਉਸੇ ਨੂੰ ਗੁਰੂ ਸੰਗਤ ਮੰਨ ਕੇ ਉਹਦੇ ਚਰਨਾਂ ਦੇ ਵਿੱਚ ਭੇਟਾ ਅਰਪਣ ਕਰੇਗੀ। ਕਿਉਂਕਿ ਯਾਦ ਰੱਖਣ ਦੀ ਇਹ ਲੋੜ ਹੈ ਕਿ ਜਿਹੜੀ ਮਸੰਦ ਪ੍ਰਥਾ ਹੈ ਇਹ ਇੰਨੀ ਜ਼ਿਆਦਾ ਪ੍ਰਚਲਿਤ ਹੋ ਗਈ ਸੀ ਸਿੱਖ ਧਰਮ ਦੇ ਵਿੱਚ ਕਿ ਮਸੰਦਾਂ ਨੂੰ ਸਾਧ ਸੰਗਤ ਗੁਰੂ ਦਾ ਸਰੂਪ ਮੰਨਦੇ ਸੀ। ਇਸ ਕਰਕੇ ਮਸੰਦਾਂ ਦਾ ਬਹੁਤ ਬੋਲਬਾਲਾ ਰਿਹਾ ਹੈ ਗੁਰੂ ਘਰ ਦੇ ਵਿੱਚ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਜ਼ਿਆਦਾ ਇਹ ਗਿਰ ਗਿਆ ਕਿ ਜਿਨ੍ਹਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸਾੜਨਾ ਪੈ ਗਿਆ। ਭਾਵ ਕਿ ਇੱਥੋਂ ਤੱਕ ਗਿਰਾਵਟ ਆ ਗਈ ਮਸੰਦ ਪ੍ਰਥਾ ਦੇ ਵਿੱਚ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੇ ਭੈੜਿਆਂ ਮਸੰਦਾਂ ਨੂੰ ਤੇਲ ਪਾ ਪਾ ਕੇ ਫੂਕ ਦਿੱਤਾ। ਇਸ ਇਤਿਹਾਸ ਨੂੰ ਤੁਸੀਂ ਜਾਣਦੇ ਹੋ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਸੀ ਕਿ ਮਸੰਦ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੱਕ ਇੱਥੋਂ ਤੱਕ ਵਿਗੜ ਚੁੱਕੇ ਸਨ। ਉਹ ਕਹਿੰਦੇ ਸਨ ਕਿ ਗੁਰੂ ਬਣਾਉਣਾ ਸਾਡੇ ਹੱਥਾਂ ਦੀ ਖੇਡ ਹੈ, ਜਿਹਨੂੰ ਅਸੀਂ ਗੁਰੂ ਕਵਾਂਗੇ ਸੰਗਤ ਉਹਨੂੰ ਗੁਰੂ ਮੰਨੇਗੀ, ਉਹਦੇ ਚਰਨਾਂ ਦੇ ਵਿੱਚ ਹੀ ਭੇਟਾ ਅਰਪਣ ਕਰੇਗੀ। ਹੁਣ ਜਿਹੜਾ ਸ਼ੀਹਾਂ ਮਸੰਦ ਹੈ ਇਹ ਵੀ ਧੀਰਮਲ ਨੂੰ ਕਹਿੰਦਾ ਇਹ ਨਾ ਭੁੱਲੋ ਅਸੀਂ ਤੁਹਾਨੂੰ ਗੁਰੂ ਬਣਾਇਆ, ਇਸ ਕਰਕੇ ਮੇਰੀ ਗੱਲ ਤੁਹਾਨੂੰ ਮੰਨਣੀ ਪਵੇਗੀ। ਤੁਹਾਡੀ ਹਿੰਮਤ ਇਹ ਕਿਵੇਂ ਪਈ ਕਿ ਤੁਸੀਂ ਮੇਰੀ ਆਖੀ ਹੋਈ ਸਲਾਹ ਨੂੰ ਠੁਕਰਾ ਦਿੱਤਾ? ਮੈਂ ਸਲਾਹ ਦਿੱਤੀ ਹੈ ਤੇਗ ਬਹਾਦਰ ਨੂੰ ਮਾਰਿਆ ਜਾਵੇ ਤੇ ਤੁਸੀਂ ਕਹਿੰਦੇ ਹੋ ਨਹੀਂ ਉਹਨੂੰ ਮਾਰਨਾ ਨਹੀਂ ਚਾਹੀਦਾ। ਜਿਸੀ ਦੇਸ਼ ਮੈਂ ਹੈ ਜੋ ਮਸੰਦ ਤਿਸ ਪਸ਼ਚਾਤ ਸੋ ਹੈ ਨਰ ਬ੍ਰਿੰਦ। ਕਹਿੰਦਾ ਹੈ ਸ਼ੀਹਾਂ ਮਸੰਦ ਕਿ ਜਿਹੜੇ ਇਲਾਕੇ ਦੇ ਵਿੱਚ ਜਿਹੜਾ ਮਸੰਦ ਸਥਾਪਿਤ ਕੀਤਾ ਹੋਇਆ ਉਥੋਂ ਦੀ ਸਾਰੀ ਸੰਗਤ ਉਸ ਮਸੰਦ ਦੇ ਹੀ ਪਿੱਛੇ ਲੱਗਦੀ ਹੈ ਤੇ ਜਿੱਥੇ ਮਸੰਦ ਆਖੇਗਾ ਸੰਗਤ ਉਥੇ ਮੱਥਾ ਟੇਕੇਗੀ। ਕੋ ਮਸੰਦ ਤੁਮ ਤੇ ਫਿਰ ਜਾਵੇ ਮਿਲ ਜਾਏ ਤੇ ਤਾਹੇ ਪੁਜਾਵੇ। ਮਸੰਦ ਕਹਿੰਦਾ ਹੈ ਧੀਰਮਲ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਸਾ ਹੋ ਸਕਦਾ ਹੈ ਕਿ ਕੋਈ ਸਾਡੇ ਨਾਲ ਜਿਹੜਾ ਮਸੰਦ ਜੁੜਿਆ ਹੈ ਉਹ ਸਾਡੇ ਤੋਂ ਮੂੰਹ ਮੋੜ ਜਾਵੇ, ਭਾਵ ਕਿ ਸਾਨੂੰ ਧੋਖਾ ਦੇ ਕੇ ਉਹ ਫਿਰ ਤੇਗ ਬਹਾਦਰ ਨਾਲ ਜਾ ਕੇ ਮਿਲ ਜਾਵੇ, ਉਹ ਇਸ ਤਰ੍ਹਾਂ ਦਾ ਪ੍ਰਚਾਰ ਕਰੇ ਕਿ ਤੇਗ ਬਹਾਦਰ ਗੁਰੂ ਹੈ ਇਹਨੂੰ ਮੰਨਣਾ ਚਾਹੀਦਾ ਤੇ ਸੰਗਤ ਉਸ ਪਾਸੇ ਝੁਕ ਸਕਦੀ ਹੈ। ਇਸ ਕਰਕੇ ਸਾਨੂੰ ਕੋਈ ਵੀ ਐਸਾ ਕਾਰਨ ਬਾਕੀ ਛੱਡਣਾ ਨਹੀਂ ਚਾਹੀਦਾ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਬਖੇੜਾ ਹੀ ਖੜਾ ਨਾ ਹੋਵੇ ਕਿ ਕੋਈ ਆਪਣੇ ਆਪ ਨੂੰ ਗੁਰੂ ਕਹਾਉਣ ਦਾ ਦਾਅਵੇਦਾਰ ਬਣੇ। ਅਨਕ ਉਪਦਰਵ ਜੀਵਤ ਕਰੇ ਨਿਸ਼ਕੰਟਕ ਹੋਏ ਹੈ ਜੇ ਮਰੇ। ਕਹਿੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਜਿਹੜੇ ਉਪਦਰਵ ਨੇ ਉਹ ਪੈਦਾ ਹੋ ਸਕਦੇ ਨੇ ਜੇਕਰ ਤੇਗ ਬਹਾਦਰ ਜਿਉਂਦਾ ਰਿਹਾ, ਪਰ ਕਹਿੰਦਾ ਜੇ ਮਰ ਜਾਏਗਾ ਤੇ ਫਿਰ ਅਸੀਂ ਬਿਲਕੁਲ ਨਿਡਰ ਹੋ ਜਾਵਾਂਗੇ, ਬੇਫਿਕਰ ਹੋ ਜਾਵਾਂਗੇ। ਜੇ ਤੁਮਰੀ ਸਲਾਹ ਨਾ ਐਸੇ ਹਮ ਤੋ ਨਹੀਂ ਮਿਟੇਂਗੇ ਕੈਸੇ। ਸ਼ੀਹਾਂ ਮਸੰਦ ਕਹਿੰਦਾ ਧੀਰਮਲ ਨੂੰ ਕਿ ਜੇ ਤੁਹਾਡੀ ਤੇਗ ਬਹਾਦਰ ਨੂੰ ਮਾਰਨ ਦੀ ਕੋਈ ਸਲਾਹ ਨਹੀਂ ਹੈ ਤੇ ਕਹਿੰਦਾ ਮੈਂ ਤੁਹਾਡੇ ਤੋਂ ਸਲਾਹ ਦੁਬਾਰਾ ਪੁੱਛਣਾ ਵੀ ਨਹੀਂ ਚਾਹੁੰਦਾ। ਕਹਿੰਦਾ ਹਮ ਤੋ ਨਹੀਂ ਮਿਟੇਂਗੇ ਕੈਸੇ, ਭਾਵੇਂ ਤੁਸੀਂ ਕਿੰਨਾ ਵੀ ਆਖੋ, ਪਰ ਸ਼ੀਹਾਂ ਮਸੰਦ ਕਹਿੰਦਾ ਮੈਂ ਤੇ ਇਸ ਗੱਲ ਤੋਂ ਪਿੱਛੇ ਹਟਣ ਵਾਲਾ ਨਹੀਂ। ਜਿਸ ਮੈਂ ਸੰਸਾ ਸਦਾ ਨਿਹਰੀਏ ਬਿਨਾ ਵਿਚਾਰੇ ਤਿਸ ਪਰ ਹਰੀਏ। ਮਸੰਦ ਕਹਿੰਦਾ ਹੈ ਕਿ ਸਿਆਣੇ ਪੁਰਸ਼ ਕਹਿੰਦੇ ਨੇ ਜਿਹੜੀ ਗੱਲ ਦੇ ਵਿੱਚ ਸ਼ੰਕਾ ਹੋਵੇ ਉਹਨੂੰ ਸਦਾ ਹੀ ਵਿਚਾਰ ਕੇ ਦੂਰ ਕਰ ਦੇਣਾ ਚਾਹੀਦਾ ਹੈ ਆਪਣੀ ਜ਼ਿੰਦਗੀ ਦੇ ਵਿੱਚੋਂ। ਇਸ ਕਰਕੇ ਇਸ ਗੱਲ ਦੇ ਵਿੱਚ ਸ਼ੰਕਾ ਹੈ ਕਿ ਜੇਕਰ ਤੇਗ ਬਹਾਦਰ ਜਿਉਂਦਾ ਰਿਹਾ ਤੇ ਉਪਦਰਵ ਪੈਦਾ ਕਰੇਗਾ ਜਾਂ ਨਹੀਂ ਕਰੇਗਾ, ਪਰ ਕਹਿੰਦਾ ਹੈ ਕਿ ਮੈਂ ਇਸ ਗੱਲ ਨੂੰ ਮੁੱਢੋਂ ਹੀ ਪੁੱਟ ਕੇ ਦੂਰ ਕਰ ਦਿਆਂਗਾ। ਨਾ ਹੈ ਤਪਸਿਆ ਤਾਪ ਕਰੰਤਾ ਘਾਤ ਪਾਏ ਕਰ ਦਾਵ ਚੁਕੰਤਾ, ਕਹਿੰਦਾ ਨਹੀਂ ਤਾਂ ਉਸ ਨੂੰ ਮਨੁੱਖ ਨੂੰ ਪਛਤਾਉਣਾ ਪੈਂਦਾ ਹੈ ਜਿਹੜਾ ਦਾ ਲੰਘ ਗਿਆ ਤੇ ਫੇਰ ਘਾਉ ਕਰਨ ਨੂੰ ਚੁੱਕ ਜਾਂਦਾ ਹੈ। ਭਾਵ ਕਿ ਇਸ ਵੇਲੇ ਦਾ ਕਰਨ ਦਾ ਸਮਾਂ ਹੈ, ਘਾਤ ਸਾਡੇ ਹੱਥ ਲੱਗੀ ਹੋਈ ਹੈ। ਸਿਆਣੇ ਪੁਰਸ਼ ਕਦੇ ਵੀ ਆਪਣੇ ਹੱਥੋਂ ਮੌਕੇ ਨੂੰ ਖਜਾਉਂਦੇ ਨੇ। ਤੁਝ ਸ਼ਰੀਕੇ ਜਾਵੇ ਅਧ ਕਾਵੇ ਪੁਣ ਕੈਸੇ ਕਰ ਹੱਥ ਨਾ ਆਵੇ, ਕਹਿੰਦਾ ਹੈ ਮਸੰਦ ਕਿ ਤੁਹਾਡਾ ਸ਼ਰੀਕ ਜਦੋਂ ਬਹੁਤ ਜ਼ਿਆਦਾ ਇਹ ਤੇਗ ਬਹਾਦਰ ਵੱਧ ਜਾਵੇਗਾ ਫਿਰ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਹੱਥੀ ਨਹੀਂ ਚੜਨਾ। ਕਹੇ ਤੁਮਾਰੇ ਤੇ ਇਸ ਭਾਂਤ ਹਮ ਨਹੀਂ ਚੁੱਕੇਂਗੇ ਲੱਖ ਘਾਤ, ਕਹਿੰਦਾ ਹੈ ਮਸੰਦ ਕਿ ਤੁਹਾਡੇ ਕਹਿਣ ਦੇ ਬਾਵਜੂਦ ਵੀ ਅਸੀਂ ਇਸ ਗੱਲ ਤੋਂ ਰੁਕਾਂਗੇ ਨਹੀਂ, ਮੈਂ ਕਦੇ ਵੀ ਇਸ ਮੌਕੇ ਨੂੰ ਜਾਣ ਨਹੀਂ ਦਿਆਂਗਾ। ਨਿਤ ਕੋ ਝਗੜਾ ਦੇਹ ਚੁਕਾਏ ਸਭ ਕੋ ਮਹਾ ਤ੍ਰਾਸ ਉਪ ਜਾਏ, ਕਹਿੰਦਾ ਕਿ ਹਮੇਸ਼ਾ ਦਾ ਜਿਹੜਾ ਝਗੜਾ ਹੈ ਉਹਨੂੰ ਨਿਬੇੜ ਦੇਣਾ ਚਾਹੀਦਾ। ਜਦੋਂ ਇੱਕ ਤੇਗ ਬਹਾਦਰ ਨੂੰ ਮਾਰ ਦਿਆਂਗੇ ਤੇ ਬਾਕੀ ਜਿੰਨੇ ਵੀ ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ ਉਹ ਸਾਰੇ ਦੇ ਸਾਰੇ ਸੋਢੀ ਤੁਹਾਡੇ ਤੋਂ ਡਰ ਜਾਣਗੇ। ਇਸ ਬਿਦ ਘਰੇ ਬਿਨਾ ਗੋਰੇ ਆਈ ਹੋਏ ਨਹੀਂ ਤੁਮ ਘਰ ਠਹਿਰਾਈ, ਕਹਿੰਦਾ ਹੈ ਕਿ ਇਸ ਗੱਲ ਕਰਨ ਤੋਂ ਬਗੈਰ ਜਿਹੜੀ ਗੁਰਿਆਈ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਧੀਰ ਮਲ ਜੀ ਤੁਹਾਡੇ ਘਰ ਦੇ ਵਿੱਚ ਠਹਿਰ ਨਹੀਂ ਸਕਦੀ। ਇਹ ਬੜ ਕੰਟਕ ਦੈ ਹੈ ਟਾਰ ਅਪਰ ਸਰਬ ਹੈ ਤੁਮ ਅਨੁਸਾਰ, ਕਹਿੰਦਾ ਕਿ ਜਦੋਂ ਤੇਗ ਬਹਾਦਰ ਨਾਮੀ ਕੰਡੇ ਨੂੰ ਅਸੀਂ ਕੱਢ ਦਿਆਂਗੇ ਤੇ ਫਿਰ ਬਾਕੀ ਸਾਰੇ ਦੇ ਸਾਰੇ ਤੁਹਾਡੇ ਆਪਣੇ ਆਪ ਹੀ ਅਨੁਸਾਰ ਹੋ ਜਾਣਗੇ। ਦੁਸ਼ਟ ਮਸੰਦ ਮੰਤਰੇ ਮਕਰਿਓ ਲੋਮ ਦਰਬ ਕੋ ਬਹੁਰ ਧਰਿਓ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਮਸੰਦ ਦੁਸ਼ਟ ਨੇ ਇਸ ਤਰ੍ਹਾਂ ਦਾ ਜਿਹੜਾ ਮੰਤਰ ਹੈ ਉਹਨੂੰ ਪਕਾਇਆ ਹੈ, ਮਾਇਆ ਦੇ ਲੋਭ ਦੇ ਵਿੱਚ ਉਹਦਾ ਹਿਰਦਾ ਬਹੁਤ ਹੀ ਜ਼ਿਆਦਾ ਦਰਵਿਆ ਹੋਇਆ। ਤੀਰ ਮਲ ਕੋ ਕਹਿਓ ਨ ਮਾਨਾ ਕਰਤ ਪਾਇਓ ਆਪੈ ਜਿਮ ਜਾਣਾ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੀਰ ਮਲ ਦੀ ਆਖੀ ਹੋਈ ਗੱਲ ਨੂੰ ਇਸ ਸ਼ੀਹੇ ਮਸੰਦ ਨੇ ਨਹੀਂ ਪ੍ਰਵਾਨ ਕੀਤਾ, ਜੋ ਆਪਣੇ ਮਨ ਦੇ ਵਿੱਚ ਆਇਆ ਉਵੇਂ ਕੀਤਾ। ਤੁਮ ਗੁਰ ਗਾਦੀ ਪਰਥਿਤ ਰਹੋ ਇਸ ਬਿਦ ਕੇ ਭੇਵ ਨਾ ਕੁਛ ਲਹੋ, ਘੂਰ ਕੇ ਧੀਰਮਲ ਨੂੰ ਸ਼ੀਹਾ ਮਸੰਦ ਕਹਿੰਦਾ ਹੈ, ਕਹਿੰਦਾ ਤੁਸੀਂ ਗੁਰ ਗੱਦੀ ਦੇ ਉੱਤੇ ਬਸ ਬੈਠੇ ਰਹੋ, ਇਸ ਬਿਦ ਕੋ ਭੇਵ ਨਾ ਕੁਝ ਲਹੋ, ਕੀ ਕੁਝ ਕਰੀਦਾ ਹੈ ਇਸ ਦਾ ਤੁਹਾਨੂੰ ਕੋਈ ਅੰਦਾਜ਼ਾ ਨਹੀਂ, ਤੁਹਾਨੂੰ ਕੋਈ ਤਰੀਕਾ ਨਹੀਂ, ਤੁਸੀਂ ਬਸ ਗੱਦੀ ਤੇ ਬੈਠੇ ਰਹੋ, ਬਾਕੀ ਗੱਲ ਮੈਂ ਆਪੇ ਸਾਂਭਾਂਗਾ। ਨੀਤ ਜਾਨ ਬੋ ਮੁਸ਼ਕਲ ਹੋਏ ਛਲ ਬਲ ਧਾਰੇ ਲਖੈ ਬਿਦ ਸੋਏ, ਤੁਸੀਂ ਨੀ ਨੀਤੀ ਨੂੰ ਜਾਣਦੇ ਕਿ ਰਾਜਨੀਤੀ ਕੀ ਹੁੰਦੀ ਹੈ, ਮੈਂ ਜਾਣਦਾ ਹਾਂ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਖੜੀ ਹੋਣ ਵਾਲੀ ਹੈ। ਛਲ ਬਲ ਧਾਰੇ ਲਖਤ ਬਿਦ ਸੋਏ, ਮੈਂ ਹਰ ਇੱਕ ਛਲ ਨੂੰ ਜਾਣਦਾ ਹਾਂ, ਮੈਂ ਤਾਕਤ ਨੂੰ ਵਰਤਣਾ ਜਾਣਦਾ ਹਾਂ, ਮੈਂ ਕਪਟ ਕਰਨਾ ਜਾਣਦਾ ਹਾਂ, ਇਸ ਕਰਕੇ ਮੈਂ ਨੀਤੀ ਦੀ ਵਿਚਾਰ ਕਰਕੇ ਇਹ ਗੱਲ ਤੁਹਾਨੂੰ ਆਖੀ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ। ਦੁਸ਼ਟ ਮਸੰਦ ਹਕਾਰ ਕਰ ਦੁਰਬ੍ਰਿਤਿ ਚਿਤ ਵਿਓ ਪਾਪ ਗੁਰ ਟਿਗ ਲਾਇ ਜਸੂਸ ਕੋ ਸਤਤ ਤਿਆਰ ਹੋਇ ਆਪ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸ਼ੀਹੇ ਮਸੰਦ ਨੇ ਇਸ ਤਰ੍ਹਾਂ ਤਾੜਿਆ ਤੇ ਫਿਰ ਧੀਰਮਲ ਨਹੀਂ ਬੋਲਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖੋਟੀ ਬ੍ਰਿਤੀ ਵਾਲੇ ਦੁਸ਼ਟ ਮਸੰਦ ਨੇ ਪਾਪ ਚਿਤਵ ਕੇ ਸੱਦਿਆ ਜਸੂਸਾਂ ਨੂੰ ਤੇ ਫੇਰ ਜਸੂਸ ਭੇਜ ਦਿੱਤੇ ਨੇ ਜਿੱਥੇ ਤੇਗ ਬਹਾਦਰ ਜੀ ਬੈਠੇ ਸਨ। ਮੱਖਣ ਸ਼ਾਹ ਸਮੀਪ ਗੁਰੂ ਕੇ ਹਿਰਦੈ ਕਾਮਨਾ ਸਕਲ ਪੁਰੂ ਕੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਦੀ ਕਥਾ ਨੂੰ ਸੁਣੋ ਕਿ ਜਿੱਥੇ ਸਤਿਗੁਰੂ ਤੇਗ ਬਹਾਦਰ ਜੀ ਬੈਠੇ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਮੱਖਣ ਸ਼ਾਹ ਸਤਿਗੁਰਾਂ ਦਾ ਪ੍ਰੇਮੀ ਸਿੱਖ ਬੈਠਾ ਹੈ, ਉਹਦੇ ਮਨ ਦੀਆਂ ਕਾਮਨਾਵਾਂ ਸਾਰੀਆਂ ਹੁਣ ਪੂਰੀਆਂ ਹੋ ਗਈਆਂ ਨੇ। ਕਹਿਤ ਪਇਓ ਮੁਝ ਕੀਓ ਨਿਹਾਲ ਦੁਇ ਲੋਕਨ ਦੀ ਆਨੰਦ ਵਿਸਾਲ। ਹੱਥ ਜੋੜ ਕੇ ਮੱਖਣ ਸ਼ਾਹ ਨੇ ਬੇਨਤੀ ਕੀਤੀ ਹੈ ਸਤਿਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੇ ਵਿੱਚ ਕਿ ਸੱਚੇ ਪਾਤਸ਼ਾਹ ਅੱਜ ਤੁਸੀਂ ਮੈਨੂੰ ਨਿਹਾਲ ਕਰ ਦਿੱਤਾ ਹੈ, ਮੈਨੂੰ ਕਿਰਤਾਰਥ ਕਰ ਦਿੱਤਾ ਹੈ, ਦੋਵਾਂ ਲੋਕਾਂ ਦੇ ਵਿੱਚ ਤੁਸੀਂ ਸੱਚੇ ਪਾਤਸ਼ਾਹ ਆਨੰਦ ਦੇਣ ਵਾਲੇ। ਚਰਨ ਸਪਰਸ਼ਤ ਕੋਮਲ ਹਾਥ ਸਹਜ ਬਾਤ ਕਰ ਪ੍ਰੀਤੀ ਸਾਥ। ਇਸ ਤੋਂ ਬਾਅਦ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਕੋਮਲ ਚਰਨਾਂ ਦੇ ਨਾਲ ਆਪਣੇ ਹੱਥਾਂ ਦਾ ਸਪਰਸ਼ ਕੀਤਾ ਹੈ ਮੱਖਣ ਸ਼ਾਹ ਨੇ, ਤੇ ਸਹਿਜ ਦੇ ਨਾਲ ਉਹਨੇ ਪ੍ਰੇਮ ਦੇ ਨਾਲ ਸਤਿਗੁਰਾਂ ਨੂੰ ਇੰਜ ਆਖਿਆ। ਸੰਗਤ ਦਿਓ ਦਰਸ ਥਿਤ ਆਪ ਦੁਸ਼ਟਨ ਦਾਪ ਖਾਪ ਪ੍ਰਤਾਪ। ਸੱਚੇ ਪਾਤਸ਼ਾਹ ਅੱਜ ਤੋਂ ਬਾਅਦ ਇਸੇ ਤਰ੍ਹਾਂ ਹੀ ਤੁਸੀਂ ਹਮੇਸ਼ਾ ਸੰਗਤ ਨੂੰ ਦਰਸ਼ਨ ਦੇਣਾ ਹੈ। ਸੱਚੇ ਪਾਤਸ਼ਾਹ ਦੁਸ਼ਟਾਂ ਦੇ ਪ੍ਰਤਾਪ ਤੇ ਹੰਕਾਰ ਨੂੰ ਤੁਸੀਂ ਇਸੇ ਤਰ੍ਹਾਂ ਦੂਰ ਕਰਨਾ ਜਿਵੇਂ ਅੱਜ ਕੀਤਾ। ਨਹੀਂ ਅਬ ਕਾਲ ਛਪਣ ਕੋ ਰਾਵਰ ਛਤਰ ਤੁਮਾਰੇ ਸੀਸ ਫਿਰਾਵਰ। ਸੱਚੇ ਪਾਤਸ਼ਾਹ ਹੁਣ ਤੁਹਾਡਾ ਜਿਹੜਾ ਸਮਾਂ ਹੈ ਉਹ ਛੁਪਣ ਦਾ ਨਹੀਂ ਹੈ, ਇਸੇ ਤਰ੍ਹਾਂ ਰੋਜ਼ ਹੀ ਤੁਸੀਂ ਪ੍ਰਗਟ ਹੋ ਕੇ ਸੰਗਤ ਨੂੰ ਦਰਸ਼ਨ ਦੇਣੇ ਨੇ। ਸੱਚੇ ਪਾਤਸ਼ਾਹ ਦੇਖੋ ਜਿਹੜਾ ਛਤਰ ਹੈ ਨਾ ਉਹ ਤੁਹਾਡੇ ਸਿਰ ਦੇ ਉੱਤੇ ਫਿਰ ਰਿਹਾ ਹੈ, ਇਹ ਕੱਲ ਨੂੰ ਵੀ ਇਸੇ ਤਰ੍ਹਾਂ ਫਿਰਨਾ ਚਾਹੀਦਾ।
ਸਭ ਸਿੱਖਣ ਕੇ ਵਾਲੀ ਹੋਵੋ ਬਣੋ ਸਹਾਇ ਦਾਸ ਦੁੱਖ ਖੋਵੋ।
ਸੱਚੇ ਪਾਤਸ਼ਾਹ ਸਾਰੀ ਸੰਗਤ ਦੇ ਤੁਸੀਂ ਵਾਲੀ ਬਣੋ, ਉਹਨਾਂ ਦੇ ਮਾਲਕ ਬਣੋ, ਹਮੇਸ਼ਾ ਹਰ ਇੱਕ ਦੀ ਸਹਾਇਤਾ ਕਰੋ ਤੇ ਦਾਸਾਂ ਦੇ ਦੁੱਖਾਂ ਨੂੰ ਦੂਰ ਕਰ ਦੇ।
ਬਿਨਾ ਆਸਰੇ ਸੰਗਤ ਸਾਰੀ ਇਤ ਉਤ ਖੋਜਤ ਗੁਰ ਕੋ ਹਾਰੀ।
ਸੱਚੇ ਪਾਤਸ਼ਾਹ ਬਗੈਰ ਤੁਹਾਡੇ ਆਸਰੇ ਤੋਂ ਸਾਰੀ ਜਿਹੜੀ ਸੰਗਤ ਹੈ ਉਹ ਖੋਜਦੀ ਹੈ ਗੁਰੂ ਨੂੰ, ਪਰ ਸਾਰੇ ਦੇ ਸਾਰੇ ਹਾਰ ਜਾਂਦੇ ਨੇ। ਅੱਜ ਤੁਸੀਂ ਪ੍ਰਗਟ ਹੋ ਗਏ ਹੋ, ਸੰਗਤ ਨੇ ਤੁਹਾਨੂੰ ਦੇਖ ਲਿਆ ਤੇ ਸੱਚੇ ਪਾਤਸ਼ਾਹ ਫਿਰ ਕਦੇ ਐਸਾ ਮੌਕਾ ਆਉਣ ਨਾ ਦਿਓ ਕਿ ਸੰਗਤ ਨੂੰ ਤੁਹਾਨੂੰ ਲੱਭਣਾ ਪਵੇ।
ਤੀਰ ਦਿਲਾਸਾ ਸਿੱਖਣ ਦੇ ਹੋ ਦਰਸ ਕਰਾਵੋ ਪੇਟ ਲਿਓ।
ਸੱਚੇ ਪਾਤਸ਼ਾਹ ਸਿੱਖਾਂ ਨੂੰ ਧੀਰੇ ਤੇ ਦਿਲਾਸਾ ਹਮੇਸ਼ਾ ਦਿੰਦੇ ਰਹੋ, ਆਪਣਾ ਪਾਵਨ ਪਵਿੱਤਰ ਦਰਸ਼ਨ ਦਿੰਦੇ ਰਹੋ ਤੇ ਜਿਹੜੀਆਂ ਭੇਟਾਂ ਸਿੱਖ ਲਿਆਉਂਦੇ ਨੇ ਉਹਨਾਂ ਨੂੰ ਪ੍ਰਵਾਨ ਕਰਦੇ ਰਹੋ।
ਉਪਦੇਸ਼ੋ ਲਖ ਕਰ ਅਧਿਕਾਰੀ ਇਮ ਮਹਿਮਾ ਹੋਏ ਜਗ ਬਿਸ ਤਾਰੀ।
ਮੱਖਣ ਸ਼ਾਹ ਕਹਿੰਦਾ ਕਿ ਸੱਚੇ ਪਾਤਸ਼ਾਹ ਅਧਿਕਾਰੀ ਜਾਣ ਕੇ ਆਪਣੇ ਪ੍ਰੇਮੀ ਸਿੱਖਾਂ ਨੂੰ ਤੁਸੀਂ ਉਪਦੇਸ਼ ਦਿਓ, ਇਸ ਤਰ੍ਹਾਂ ਕਰਨ ਦੇ ਨਾਲ ਸੱਚੇ ਪਾਤਸ਼ਾਹ ਤੁਹਾਡੀ ਜਿਹੜੀ ਮਹਿਮਾ ਹੈ ਨਾ ਉਹਦਾ ਜਗ ਦੇ ਵਿੱਚ ਫੈਲਾ ਹੋਵੇਗਾ।
ਇਤਿਆਦਿਕ ਕਰ ਕਰ ਅਰਦਾਸ ਬੈਠਾਰੇ ਦਰ ਸਤਗਨ ਦਾਸ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੀਆਂ ਅਨੇਕਾਂ ਬੇਨਤੀਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮੱਖਣ ਸ਼ਾਹ ਨੇ ਕੀਤੀਆਂ ਨੇ ਤੇ ਜਿਹੜਾ ਵੀ ਸਿੱਖ ਆਉਂਦਾ ਹੈ ਦਿਲਾਸਾ ਦੇ ਕੇ ਉਹਨੂੰ ਸਤਿਗੁਰਾਂ ਦੇ ਕੋਲ ਬਿਠਾ ਦਿੰਦਾ ਹੈ ਮੱਖਣ ਸ਼ਾਹ।
ਇਸ ਕੋ ਪ੍ਰੇਮ ਹੇਰ ਗੁਰ ਪੂਰਾ ਕਰਤ ਪਏ ਜਿਮ ਕਹਿ ਬਚ ਰੂਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੱਖਣ ਸ਼ਾਹ ਦੇ ਪ੍ਰੇਮ ਨੂੰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਹੈ ਤੇ ਸੱਚੇ ਪਾਤਸ਼ਾਹ ਜੀ ਫਿਰ ਉਸੇ ਉਸੇ ਤਰ੍ਹਾਂ ਕਰਦੇ ਨੇ ਜਿਵੇਂ ਜਿਵੇਂ ਮੱਖਣ ਸ਼ਾਹ ਸਤਿਗੁਰਾਂ ਨੂੰ ਅਰਜ ਕਰਦਾ।
ਡੇਢ ਜਾਮ ਜਬ ਦਿਵਸ ਚੜਿਓ ਹੈ ਗੋਰੇ ਅਰ ਸੰਗਤ ਆਨੰਦ ਬੜਿਓ ਹੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਡੇਢ ਪਹਿਰ ਦਿਨ ਚੜ ਕੇ ਆ ਗਿਆ, ਗੁਰੂ ਦਾ ਸੰਗਤ ਨੇ ਆਨੰਦ ਦੇ ਨਾਲ ਜ਼ਿਆਦਾ ਦਰਸ਼ਨ ਕੀਤਾ।
ਮੱਖਣ ਉਠਿਓ ਬੰਦਨਾ ਕੀ ਨਸ ਵਸਤ ਸਕਲ ਕੋ ਸੌਂਪ ਸੋ ਦਿਨਸ।
ਇਸ ਤੋਂ ਬਾਅਦ ਮੱਖਣ ਸ਼ਾਹ ਸਤਿਗੁਰਾਂ ਨੂੰ ਮੱਥਾ ਟੇਕ ਕੇ ਉੱਠ ਕੇ ਖੜਾ ਹੋਇਆ। ਜਿਹੜੀਆਂ ਚੀਜ਼ਾਂ ਲੈ ਕੇ ਆਇਆ ਸੀ ਉਹ ਸਾਰੀਆਂ ਪਹਿਲਾਂ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਸ ਨੇ ਅਰਪਣ ਕਰ ਦਿੱਤੀਆਂ ਸਨ।
ਹਰ ਖਤ ਵੈ ਗਮ ਨਿਓ ਨਿਜ ਡੇਰੇ ਕਰਤ ਬਾਰ ਤਾਲਾਪ ਕਨੇਰੇ।
ਸਤਿਗੁਰਾਂ ਤੋਂ ਖੁਸ਼ੀਆਂ ਲੈ ਕੇ ਆਪਣੇ ਡੇਰੇ ਦੇ ਵੱਲ ਮੱਖਣ ਸ਼ਾਹ ਤੁਰ ਪਿਆ ਹੈ। ਰਸਤੇ ਦੇ ਵਿੱਚ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਵਾਰਤਾਲਾਪ ਕਰਦਾ ਜਾਂਦਾ ਹੈ, ਗੱਲਾਂ ਬਾਤਾਂ ਕਰਦਾ ਜਾਂਦਾ।
ਨਿਜ ਸਾਥਣ ਸੋ ਸਕਲ ਬਤਾਈ ਜਥਾ ਕਾਮਨਾ ਆਪਣੀ ਪਾਈ।
ਆਪਣੇ ਨਾਲ ਦੇ ਸਾਰਿਆਂ ਸਾਥੀਆਂ ਨੂੰ ਜਿਹੜੀ ਵਾਰਤਾ ਹੈ ਮੱਖਣ ਸ਼ਾਹ ਨੇ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਮੇਰੀ ਕਾਮਨਾ ਪੂਰੀ ਹੋਈ।
ਗੁਰ ਕਰਨਾ ਤੇ ਜਸ ਮੈਂ ਪਾਇਓ ਮੋਹ ਬਹਾਨੇ ਜਗ ਪ੍ਰਗਟਾਇਓ।
ਆਪਣੇ ਨਾਲ ਦੇ ਸਾਥੀਆਂ ਨੂੰ ਮੱਖਣ ਸ਼ਾਹ ਕਹਿੰਦਾ ਹੈ ਕਿ ਗੁਰੂ ਦੀ ਕਰੁਣਾ ਦੇ ਨਾਲ ਗੁਰੂ ਦੀ ਦਇਆ ਦੇ ਨਾਲ ਮੈਨੂੰ ਬਹੁਤ ਵੱਡਾ ਜਸ ਮਿਲਿਆ ਹੈ। ਕਹਿੰਦਾ ਹੈ ਮੋਹ ਬਹਾਨੇ ਜਗ ਪ੍ਰਗਟਾਇਓ ਕਿ ਮੇਰਾ ਇੱਕ ਬਹਾਨਾ ਬਣਿਆ ਹੈ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸੰਗਤਾਂ ਦੇ ਵਿੱਚ ਪ੍ਰਗਟ ਹੋਏ ਨੇ। ਕਿਉਂਕਿ ਗੁਰੂ ਸੂਰਜ ਵਰਗਾ ਹੈ, ਉਹ ਇੱਕ ਨਾ ਇੱਕ ਦਿਨ ਤੇ ਪ੍ਰਗਟ ਹੋਣਾ ਹੀ ਸੀ, ਪਰ ਕਹਿੰਦਾ ਹੈ ਕਿ ਮੇਰਾ ਇੱਕ ਬਹਾਨਾ ਬਣ ਗਿਆ ਕਿ ਮੇਰੇ ਰਾਹੀਂ ਸਤਿਗੁਰੂ ਜੀ ਪ੍ਰਗਟ ਹੋਏ ਨੇ।
ਆਵਣ ਦੂਰ ਸਫਲ ਪਾ ਮੇਰਾ ਸਹਿ ਸੰਗਤ ਗੁਰ ਦਰਸ਼ਨ ਹੀਰਾ।
ਮੱਖਣ ਸ਼ਾਹ ਕਹਿੰਦਾ ਹੈ ਕਿ ਦੂਰ ਤੋਂ ਚੱਲ ਕੇ ਆਉਣਾ ਮੇਰਾ ਸਫਲ ਹੋ ਗਿਆ ਹੈ, ਸਮੇਤ ਸੰਗਤਾਂ ਦੇ ਮੈਂ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਹੈ ਤੇ ਬਹੁਤੀਆਂ ਸੰਗਤਾਂ ਨੂੰ ਕਰਵਾਇਆ।
ਖੁਸ਼ੀ ਅਦਕ ਸਭ ਬਿਦ ਕੀ ਹੋਈ ਨਿਜ ਸਮਾਨ ਮੈਂ ਲਖੋ ਨਾ ਕੋਈ।
ਮੱਖਣ ਸ਼ਾਹ ਕਹਿੰਦਾ ਹੈ ਕਿ ਹਰ ਇੱਕ ਪ੍ਰਕਾਰ ਦੇ ਨਾਲ ਮੈਨੂੰ ਖੁਸ਼ੀਆਂ ਮਿਲੀਆਂ ਨੇ, ਨਿਜ ਸਮਾਨ ਮੈਂ ਲਖੋ ਨਾ ਕੋਈ। ਅੱਜ ਦੁਨੀਆਂ ਦੇ ਉੱਤੇ ਆਪਣੀ ਬਰਾਬਰੀ ਦਾ ਵੱਡੇ ਭਾਗਾਂ ਵਾਲਾ ਮੈਂ ਕਿਸੇ ਨੂੰ ਨਹੀਂ ਮੰਨਦਾ।
ਕਹਿਤ ਪਰਸ ਪਰ ਡੇਰੇ ਆਇਓ ਭੋਜਨ ਬੈਠ ਜਥਾ ਸੁਖ ਪਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਰਸ ਪਰ ਗੱਲਾਂ ਕਰਦਾ ਕਰਦਾ ਆਪਣੇ ਡੇਰੇ ਤੇ ਪਹੁੰਚ ਗਿਆ ਹੈ, ਆਣ ਕੇ ਸੁਖ ਦੇ ਨਾਲ ਪ੍ਰਸ਼ਾਦ ਪਾਣੀ ਛਕਿਆ।
ਨਿਜ ਸਹਿਜਾ ਪਰ ਪੌੜ ਰਹਿਓ ਹੈ ਕਿੰਚਿਤ ਨਿੰਦਰਾ ਆਨੰਦ ਲਹਿਓ ਹੈ।
ਫੇਰ ਆਪਣੀ ਸਹਿਜਾ ਦੇ ਉੱਤੇ ਲੰਮਾ ਪੈ ਗਿਆ, ਥੋੜਾ ਚਿਰ ਤੱਕ ਆਨੰਦ ਦੇ ਨਾਲ ਉਹ ਸੁੱਤਾ।
ਸਨੇ ਸਨੇ ਪੁਣ ਸੰਗਤ ਸਾਰੀ ਲੈ ਲੈ ਖੁਸ਼ੀ ਸਰੂਪ ਨਿਹਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਹੌਲੀ ਹੌਲੀ ਸਾਰੀ ਦੀ ਸਾਰੀ ਸੰਗਤ ਸਤਿਗੁਰਾਂ ਦਾ ਦਰਸ਼ਨ ਕਰਕੇ ਤੇ ਖੁਸ਼ੀਆਂ ਲੈ ਕੇ ਆਪੋ ਆਪਣੇ ਘਰਾਂ ਨੂੰ ਮੁੜਨ ਲੱਗੇ।
ਜਾਤ ਭਏ ਨਿਜ ਡੇਰਨ ਮਾਹੇ ਸਤਿਗੁਰ ਸਸਤ ਬਦਨ ਤੇ ਪ੍ਰਾਹੇ।
ਸਾਰੇ ਦੇ ਸਾਰੇ ਆਪੋ ਆਪਣੇ ਡੇਰਿਆਂ ਦੇ ਉੱਤੇ ਵਾਪਸ ਪਰਤ ਗਏ ਨੇ। ਹਰ ਇੱਕ ਨੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸਿਫਤ ਨੂੰ ਆਪਣੇ ਮੂੰਹ ਤੋਂ ਬਿਆਨ ਕੀਤਾ।
ਗਏ ਜਥਾ ਸੁਖ ਹਰਖਤ ਸਾਰੇ ਪੂਰਨ ਭਏ ਮਨੋਰਥ ਪਾਰੇ।
ਸਾਰੇ ਦੇ ਸਾਰੇ ਖੁਸ਼ ਹੋ ਕੇ ਸੁਖ ਨੂੰ ਪਾ ਕੇ ਪਰਤ ਗਏ ਨੇ। ਸਾਰਿਆਂ ਦੇ ਮਨਾਂ ਦੇ ਮਨੋਰਥ ਸਤਿਗੁਰਾਂ ਦੀ ਕਿਰਪਾ ਦੇ ਨਾਲ ਪੂਰੇ ਹੋ ਗਏ ਨੇ।
ਜਹ ਕਹਿ ਗੁਰੂ ਬਿਦਤਨ ਕੀ ਬਾਤ ਪਸਰਤ ਭਈ ਮਹਾਦੇਵ ਦਾਤ।
ਕਵੀ ਜੀ ਲਿਖਦੇ ਨੇ ਕਿ ਜਿੱਥੇ ਕਿੱਥੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪ੍ਰਗਟ ਹੋਣ ਦੀ ਜਿਹੜੀ ਖਬਰ ਹੈ ਉਹ ਫੈਲ ਗਈ ਹੈ, ਇਸ ਤਰ੍ਹਾਂ ਫੈਲ ਗਈ ਹੈ ਕਿ ਜਿਵੇਂ ਉੱਜਲ ਜਸ ਫੈਲਦਾ।
ਘਟੀ ਚਤਰ ਲੋ ਟਿਕ ਗੁਰ ਰਹੇ ਮ੍ਰਿਦਲ ਸੇਜ ਪਰ ਨਿੰਦਰਾ ਲਹੇ।
ਕਵੀ ਜੀ ਲਿਖਦੇ ਨੇ ਇਸ ਤੋਂ ਬਾਅਦ ਚਾਰ ਕੁ ਘੜੀਆਂ ਸਤਿਗੁਰੂ ਜੀ ਉੱਥੇ ਟਿਕੇ ਰਹੇ ਨੇ, ਫਿਰ ਸਤਿਗੁਰੂ ਜੀ ਅੰਦਰ ਆਣ ਕੇ ਬਿਰਾਜ ਗਏ।
ਬਾਹਰ ਉੱਠੇ ਸ੍ਰੀ ਗੁਰ ਭਗਵਾਨ ਕਹਿਓ ਤੁਰੰਗਣ ਕੋ ਅਬ ਆਣ।
ਥੋੜਾ ਜਿਹਾ ਚਿਰ ਸਤਿਗੁਰੂ ਜੀ ਵਿਰਾਜ ਕੇ ਫਿਰ ਉੱਠ ਗਏ ਨੇ। ਆਪਣੇ ਦਾਸ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਕਿ ਘੋੜੀ ਨੂੰ ਲਿਆਂਦਾ ਜਾਵੇ।
ਸੁਣਤ ਦਾਸ ਨੇ ਰੁਚਿਰ ਬਣਾਈ, ਸਰਬ ਅੰਗ ਤੇ ਕੀ ਔਜ ਲਾਈ।
ਸੁਣਦਿਆਂ ਸਾਰ ਹੀ ਸਤਿਗੁਰਾਂ ਦੇ ਬਚਨ ਨੂੰ ਦਾਸ ਪਹੁੰਚ ਗਿਆ ਹੈ ਘੋੜੀ ਦੇ ਕੋਲ, ਚੰਗੇ ਤਰੀਕੇ ਦੇ ਨਾਲ ਘੋੜੀ ਨੂੰ ਸ਼ਿੰਗਾਰੇ।
ਰੁਚਿਰ ਜ਼ੀਨ ਕੋ ਪਾਵਨ ਕੀਨਸ, ਕਵਕਾ ਲੇ ਕਰ ਮੁਖ ਮੈਂ ਦੇਨਸ।
ਬਹੁਤ ਸੁੰਦਰ ਕਾਠੀ ਘੋੜੀ ਦੇ ਉੱਤੇ ਪਾਈ ਗਈ ਹੈ ਤੇ ਫਿਰ ਮੂੰਹ ਦੇ ਵਿੱਚ ਲਗਾਮ ਦਿੱਤੀ ਗਈ।
ਬੰਧਨ ਮੋਚਨ ਕਰ ਲੇ ਆਵਾ, ਸ੍ਰੀ ਸਤਿਗੁਰ ਕੇ ਨਿਕਟ ਜਨਾਵਾ।
ਘੋੜੀ ਨੂੰ ਖੋਲ ਕੇ ਫਿਰ ਸਤਿਗੁਰਾਂ ਦੇ ਕੋਲ ਲੈ ਕੇ ਪਹੁੰਚ ਗਏ।
ਉੱਠੇ ਸੇਜ ਤਜ ਬਾਹਰ ਆਏ, ਚੰਬੀ ਬੜਵਾ ਨਿਕਟ ਅਨਾਏ।
ਸਤਿਗੁਰੂ ਜੀ ਆਪਣੇ ਸੇਜਾਂ ਤੋਂ ਉੱਠੇ ਨੇ, ਬਾਹਰ ਚੱਲ ਕੇ ਆ ਗਏ ਨੇ।
ਚੰਬੀ ਬੜਵਾ ਨਿਕਟ ਅਨਾਏ,
ਘੋੜੇ ਦੀ ਇੱਕ ਜਾਤੀ ਦਾ ਨਾਮ ਚੰਬੀ ਹੈ। ਇਸ ਤੋਂ ਇਲਾਵਾ ਇੱਕ ਰੰਗ ਨੂੰ ਵੀ ਚੰਬੀ ਆਖਿਆ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜੀ ਡੱਬ ਖੜਬੀ ਘੋੜੀ ਹੁੰਦੀ ਹੈ ਉਹਨੂੰ ਵੀ ਚੰਬੀ ਆਖਿਆ ਜਾਂਦਾ ਹੈ। ਇਸ ਤਰ੍ਹਾਂ ਦੀ ਉਹ ਸਤਿਗੁਰਾਂ ਦੀ ਘੋੜੀ।
ਪਾਏ ਰਕਾਬ ਪਾਏ ਆਰੋਹੇ, ਗਹਿ ਬਾਗਾ ਆਗਲ ਮਗ ਜੋਹੇ।
ਸਤਿਗੁਰਾਂ ਨੇ ਰਕਾਬ ਦੇ ਵਿੱਚ ਆਪਣਾ ਚਰਨ ਪਾਇਆ ਹੈ ਤੇ ਫਿਰ ਸਤਿਗੁਰਾਂ ਨੇ ਘੋੜੀ ਦੀ ਅਸਵਾਰੀ ਕਰ ਲਈ ਹੈ। ਲਗਾਮ ਨੂੰ ਸਤਿਗੁਰਾਂ ਨੇ ਆਪਣੇ ਹਸਤ ਕਮਲਾਂ ਦੇ ਵਿੱਚ ਫੜ ਲਿਆ।
ਬਾਹਰ ਗਏ ਗੁਰ ਛਾਇਆ ਹੇਰ, ਉੱਤਰ ਪਰੇਹਤ ਬੈਠਣ ਕੇਰ।
ਘੋੜੀ ਦੀ ਅਸਵਾਰੀ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਪਿੰਡ ਬਕਾਲੇ ਦੇ ਵਿੱਚੋਂ ਬਾਹਰ ਦੂਰ ਚਲੇ ਗਏ ਨੇ। ਦੂਰ ਜਾ ਕੇ ਸਤਿਗੁਰਾਂ ਨੇ ਸੰਘਣੀ ਛਾਇਆ ਦੇਖੀ ਰੁੱਖ ਦੀ ਤੇ ਸਤਿਗੁਰੂ ਜੀ ਉਸ ਰੁੱਖ ਦੀ ਛਾਵੇਂ ਬਹਿ ਗਏ।
ਕਿਤਕ ਸੇਖ ਤਹ ਪਹੁੰਚੇ ਜਾਏ, ਦਰਸ਼ਨ ਦਰਸ ਆਨੰਦ ਬੜਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕੁਝ ਕੁ ਸਿੱਖਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਇੱਥੇ ਬੈਠੇ ਨੇ। ਸਿੱਖ ਸਤਿਗੁਰਾਂ ਦਾ ਦਰਸ਼ਨ ਉੱਥੇ ਜਾ ਕੇ ਕਰਨ ਲੱਗੇ।
ਗੁਰ ਗਾਦੀ ਨਿਸ਼ਚੈ ਅਬ ਭਈ, ਸਭਹਿਨ ਕੀ ਸੰਸੈ ਮਤ ਗਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰਗੱਦੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਹੈ। ਇਹ ਗੱਲ ਸਾਰਿਆਂ ਨੂੰ ਨਿਸ਼ਚਿਤ ਰੂਪ ਦੇ ਵਿੱਚ ਪਤਾ ਲੱਗ ਗਈ ਹੈ। ਇਸ ਕਰਕੇ ਸੰਸਿਆਂ ਵਾਲੀ, ਸ਼ੰਕਾਵਾਂ ਵਾਲੀ ਜਿਹੜੀ ਮਤ ਸੀ ਉਹ ਸਾਰਿਆਂ ਦੀ ਦੂਰ ਹੋ ਗਈ ਸੀ।
ਹਿਮ ਮਨ ਜਾਣ ਜਾਣ ਟਿਗ ਆਵੇ, ਸਫਲ ਜਨਮ ਦਰਸ ਕੋ ਪਾਵੇ।
ਇਸ ਤਰੀਕੇ ਦੇ ਨਾਲ ਆਪਣੇ ਮਨ ਦੇ ਵਿੱਚ ਜਾਣ ਕੇ ਸਾਰੇ ਦੇ ਸਾਰੇ ਸਤਿਗੁਰਾਂ ਦਾ ਦਰਸ਼ਨ ਕਰਦੇ ਨੇ ਤੇ ਦਰਸ਼ਨ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲ ਕਰਦੇ ਨੇ।
ਗ੍ਰਾਮ ਵਿਖੇ ਸਭ ਸੋਡਣ ਪਾਸ, ਜਹ ਕਹਿ ਪਾਖੇ ਗੁਰੂ ਪਰ ਕਾਸ਼।
ਸਾਰੇ ਬਕਾਲੇ ਪਿੰਡ ਦੇ ਵਿੱਚ ਸਾਰਿਆਂ ਸੋਡੀਆਂ ਦੇ ਕੋਲ ਜਿਹੜੀ ਸੰਗਤ ਹੈ ਉਹ ਸਤਿਗੁਰਾਂ ਦੀ ਕੀਰਤੀ ਦਾ ਪ੍ਰਕਾਸ਼ ਹੀ ਕਰਦੀ।
ਤਬੈ ਜਸੂਸ ਤੀਰ ਮਲਕੇਰਾ, ਬਰਨਨ ਕੀਨ ਬਿਰਤਾਂਤ ਬਡੇਰਾ।
ਇਸ ਸਾਰੀ ਵਾਰਤਾ ਨੂੰ ਦੇਖ ਕੇ ਜਿਹੜਾ ਕਿ ਸਿੰਹ ਮਸੰਦ ਦੇ ਵੱਲੋਂ ਜਸੂਸ ਤੈਨਾਤ ਕੀਤਾ ਸੀ ਉਹ ਦੌੜਿਆ ਹੈ। ਉਹਨੇ ਆਣ ਕੇ ਸਾਰਾ ਬਿਰਤਾਂਤ ਇਸ ਤਰ੍ਹਾਂ ਸੁਣਾਇਆ।
ਕਹਿੰਦਾ ਗਏ ਵਹਿਰ ਸਿੱਖ ਤਹ ਪੀ ਆਏ, ਹੋਤ ਪ੍ਰਤਾਪ ਦਸੋਂ ਦਿਸ਼ ਛਾਏ।
ਜਸੂਸ ਕਹਿੰਦਾ ਕਿ ਮੇਰੇ ਦੇਖਦਿਆਂ ਹੀ ਬਾਹਰ ਗਏ ਸਨ, ਮੈਂ ਗੁਪਤ ਤਰੀਕੇ ਦੇ ਨਾਲ ਉਹਨਾਂ ਦੇ ਪਿੱਛੇ ਲੱਗਾ ਰਿਹਾ। ਕਹਿੰਦਾ ਕਿ ਬਾਹਰ ਦੂਰ ਜਾ ਕੇ ਇੱਕ ਰੁੱਖ ਦੀ ਛਾਵੇਂ ਉਹ ਬਹਿ ਗਏ। ਕਹਿੰਦਾ ਕਿ ਲੋਕੀ ਸਿੱਖ ਉੱਥੇ ਵੀ ਆਣ ਕੇ ਦਰਸ਼ਨ ਕਰਦੇ ਨੇ। ਮੈਨੂੰ ਤੇ ਲੱਗਦਾ ਕਿ ਦਸੇ ਹੀ ਦਿਸ਼ਾਵਾਂ ਦੇ ਵਿੱਚ ਉਹਨਾਂ ਦਾ ਪ੍ਰਤਾਪ ਫੈਲਿਆ ਹੋਇਆ।
ਸੁਣਤ ਤੀਰ ਮਲ ਹਿਰਦੈ ਵਿਚਾਰਾ, ਨਿਜ ਮਸੰਦ ਸੋ ਬਾਕ ਉਚਾਰਾ।
ਸੁਣ ਕੇ ਧੀਰਮਲ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਤੇ ਫਿਰ ਆਪਣੇ ਸ਼ੀਹ ਮਸੰਦ ਨੂੰ ਇਸ ਤਰ੍ਹਾਂ ਕਹਿੰਦਾ।
ਕਹਿੰਦਾ ਇਹ ਤੋ ਵਿਆਦ ਅਸਾਧ ਹਮਾਰੇ, ਤਰੈ ਨਹੀਂ ਕਿਉ ਹੂੰ ਬਿਨ ਮਾਰੇ।
ਆਖਰਕਾਰ ਜੋ ਸੁਝਾਅ ਦਿੱਤਾ ਸੀ ਧੀਰਮਲ ਨੂੰ ਉਹਦੇ ਮਸੰਦ ਨੇ, ਉਸ ਗੱਲ ਦੇ ਉੱਤੇ ਧੀਰਮਲ ਆ ਗਿਆ।
ਕਹਿੰਦਾ ਇਹ ਤੋ ਵਿਆਦ ਅਸਾਧ ਹਮਾਰੇ,
ਆਪਣੇ ਮਸੰਦ ਨੂੰ ਕਹਿੰਦਾ ਕਿ ਤੂੰ ਠੀਕ ਕਹਿੰਦਾ ਸੀ। ਇਹ ਜਿਹੜਾ ਤੇਗ ਬਹਾਦਰ ਹੈ ਨਾ, ਇਹ ਤੇ ਐਸਾ ਰੋਗ ਸਾਨੂੰ ਲੱਗ ਗਿਆ ਜਿਹੜਾ ਅਸਾਧ ਹੈ, ਜਿਹਨੂੰ ਸਾਧਿਆ ਨਹੀਂ ਜਾ ਸਕਦਾ, ਜਿਹਨੂੰ ਦੂਰ ਨਹੀਂ ਕੀਤਾ ਜਾ ਸਕਦਾ। ਕਹਿੰਦਾ ਟਰੇ ਨਹੀਂ ਕਿਉਂ ਹੂੰ ਬਿਨ ਮਾਰੇ। ਕਹਿੰਦਾ ਤੇਰੀ ਗੱਲ ਠੀਕ ਹੈ, ਬਗੈਰ ਤੇਗ ਬਹਾਦਰ ਨੂੰ ਮਾਰਿਆ ਇਹ ਰੋਗ ਸਾਡੇ ਤੋਂ ਦੂਰ ਨਹੀਂ ਜਾ ਸਕਦਾ। ਜਿੱਤ ਕਿਤ ਬਿਦਤ ਬਾਰਤਾ ਪਈ, ਗੁਰਤਾ ਕੀ ਗਾਦੀਨ ਲਈ। ਤੀਰਮਲ ਕਹਿੰਦਾ ਕਿ ਹਰ ਇੱਕ ਜਗ੍ਹਾ ਦੇ ਉੱਤੇ ਇਹ ਵਾਰਤਾ ਪ੍ਰਗਟ ਦਿਨੋ ਦਿਨ ਹੁੰਦੀ ਜਾ ਰਹੀ ਹੈ ਕਿ ਗੁਰਿਆਈ ਗੱਦੀ ਦਾ ਅਧਿਕਾਰੀ ਤੇਗ ਬਹਾਦਰ। ਤਿਉ ਤਿਉ ਦੇਸ਼ ਬਦੇਸ਼ਣ ਜਾਵੇ, ਸੁਣ ਸੁਣ ਸਾਗਰੇ ਨਰਤ ਆਵੇ। ਤੀਰਮਲ ਕਹਿੰਦਾ ਅੱਜ ਤੇ ਸਿਰਫ ਪਿੰਡੋਂ ਹੀ ਬਾਹਰ ਗਿਆ ਹੈ, ਹੌਲੀ ਹੌਲੀ ਜਦੋਂ ਇਹਦਾ ਪ੍ਰਤਾਪ ਵਧੇਗਾ ਤੇ ਫਿਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਇਲਾਕਿਆਂ ਇਲਾਕਿਆਂ ਦੇ ਵਿੱਚ ਇਹ ਆਪਣੇ ਦੌਰੇ ਕਰੇਗਾ ਤੇ ਸੁਣ ਸੁਣ ਕੇ ਸਾਰੀ ਸੰਗਤ ਇਹਦੇ ਪਿੱਛੇ ਲੱਗੇਗੀ। ਆਸਨਾ ਹੋਏ ਇਹ ਗੁਰ ਹੋ ਜਾਈ, ਹਮਰੀ ਪੂਜਾ ਪਰੈ ਪਛਾਈ। ਤੀਰਮਲ ਕਹਿੰਦਾ ਕਿਤੇ ਐਸਾ ਨਾ ਹੋਵੇ ਕਿ ਇਹਦੀ ਗੁਰਿਆਈ ਬਿਲਕੁਲ ਹੀ ਪੱਕੀ ਹੋ ਜਾਵੇ ਤੇ ਸਾਡੀ ਪੂਜਾ ਪਿੱਛੇ ਪੈ ਜਾਵੇ। ਸੁਣ ਮਸੰਦ ਨੇ ਧੀਰਜ ਦੀਨੋ, ਕਿਉਂ ਪੁੱਛਤਾਏ ਮਨੋ ਬਲ ਹੀਨੋ। ਜਦੋਂ ਇਸ ਤਰੀਕੇ ਦੀਆਂ ਗੱਲਾਂ ਧੀਰਮਲ ਨੇ ਕੀਤੀਆਂ ਆਪਣੇ ਮੁੱਖ ਮਸੰਦ ਦੇ ਨਾਲ, ਤੇ ਫਿਰ ਸ਼ੀਹਾਂ ਮਸੰਦ, ਉਹ ਜਿਹੜਾ ਮੁੱਖ ਮਸੰਦ ਹੈ ਧੀਰਮਲ ਦਾ, ਉਹ ਕਹਿੰਦਾ ਗੁਰੂ ਜੀ ਤੁਸੀਂ ਧੀਰਜ ਨੂੰ ਧਾਰਨ ਕਰੋ, ਕਿਉਂ ਪਛਤਾਏ ਮਨੋ ਬਲ ਹੀਨੋ। ਤੁਸੀਂ ਪਛਤਾਵਾ ਕਰਕੇ ਕਿਉਂ ਆਪਣੇ ਮਨੋ ਬਲ ਨੂੰ ਭੁਲਾਉਂਦੇ ਹੋ, ਕਿਉਂ ਡੋਲਦੇ ਹੋ। ਮੈਂ ਜਸੂਸ ਰਾਖੇ ਤਹਿ ਲਾਏ, ਸਾਂਝ ਸਮੇਂ ਲੈ ਹੈ ਤਿਸ ਕਾਏ। ਸ਼ੀਹਾਂ ਮਸੰਦ ਕਹਿੰਦਾ ਕਿ ਮੈਂ ਆਪਣੇ ਜਸੂਸਾਂ ਨੂੰ ਛੱਡਿਆ ਹੋਇਆ, ਤੁਸੀਂ ਦੇਖਿਓ ਸ਼ਾਮਾਂ ਤੱਕ ਤੇਗ ਬਹਾਦਰ ਨੂੰ ਮਾਰ ਦਿੱਤਾ ਜਾਏਗਾ। ਸਕਲ ਵਸਤ ਕੋ ਆਨ ਛੀਨ, ਸੋ ਤੁਮ ਤੇ ਸਭ ਹੀ ਬਿਦਹੀਨ। ਦੇਖਿਓ ਅਸੀਂ ਸਾਰੀਆਂ ਚੀਜ਼ਾਂ ਖੋ ਕੇ ਉਹਦੇ ਡੇਰੇ ਤੋਂ ਲੈ ਕੇ ਆ ਜਾਵਾਂਗੇ, ਕਿਉਂਕਿ ਹਰ ਇੱਕ ਪ੍ਰਕਾਰ ਦੇ ਨਾਲ ਤੇਗ ਬਹਾਦਰ ਤੁਹਾਡੇ ਤੋਂ ਮਾੜਾ ਹੈ। ਆਸ ਤੋਂ ਫਿਕਰ ਧਾਰ ਹਮਰਹਿ, ਭਲੋ ਆਪ ਕੋ ਜਿਮ ਹੋਏ ਚਹਿ। ਸ਼ੀਹਾਂ ਮਸੰਦ ਕਹਿੰਦਾ ਕਿ ਗੁਰੂ ਜੀ ਤੁਸੀਂ ਕਿਸੇ ਪ੍ਰਕਾਰ ਦਾ ਕੋਈ ਫਿਕਰ ਨਾ ਕਰੋ, ਫਿਕਰ ਕਰਨ ਦੇ ਵਾਸਤੇ ਅਸੀਂ ਜੋ ਮੌਜੂਦ ਹਾਂ ਇਸ ਗੱਲ ਦਾ ਸਾਨੂੰ ਫਿਕਰ ਹੈ, ਸਾਨੂੰ ਚਿੰਤਾ ਹੈ। ਭਲੋ ਆਪ ਕੋ ਜਿਮ ਹੋਏ ਚਹਿ, ਅਸੀਂ ਹਮੇਸ਼ਾ ਉਹ ਕਰਦੇ ਹਾਂ ਜਿਹੜਾ ਤੁਹਾਡੀ ਭਲਾਈ ਦੇ ਵਿੱਚ ਕੰਮ ਹੋਵੇ। ਨਾ ਤਾਂ ਅਬ ਜਸੂਸ ਜੋ ਆਵਾ, ਵਹਿਰ ਗਯੋ ਤਿਨ ਆਏ ਸੁਨਾਵਾ। ਕਹਿੰਦਾ ਕਿ ਜੇ ਸ਼ਾਮਾਂ ਵੇਲੇ ਮਾਰਨ ਦੀ ਜਿਹੜੀ ਤਜਵੀਜ਼ ਹੈ ਇਹ ਤੁਹਾਨੂੰ ਪਸੰਦ ਨਹੀਂ ਆਉਂਦੀ, ਤੇ ਇਹ ਜਿਹੜਾ ਜਸੂਸ ਖਬਰ ਲੈ ਕੇ ਆਇਆ ਹੈ ਇਹਦੀ ਗੱਲ ਦੇ ਉੱਤੇ ਹੀ ਅਸੀਂ ਅਮਲ ਕਰਦੇ ਹਾਂ, ਤੇ ਹੁਣੇ ਹੀ ਬਾਹਰ ਗਏ ਹੋਏ ਨੇ, ਜਦੋਂ ਇਸ ਪਾਸੇ ਆਉਣਗੇ ਤੇ ਮਾਰ ਦਿਆਂਗੇ। ਜੇ ਹਮਰੇ ਟਿਗ ਮਗ ਕੋ ਆਏ, ਬਿੰਦ ਤੁਫੰਗ ਦੇ ਚਲ ਵਾਏ। ਕਹਿੰਦਾ ਹੈ ਕਿ ਜੇ ਰਸਤੇ ਜਾਂਦਿਆਂ ਜਾਂਦਿਆਂ ਤੇਗ ਬਹਾਦਰ ਸਾਡੇ ਕੋਲੋਂ ਦੀ ਲੰਘਿਆ ਤੇ ਅਸੀਂ ਸਾਰੇ ਦੇ ਸਾਰੇ ਇਕੱਠੀਆਂ ਹੀ ਬੰਦੂਕਾਂ ਦਾ ਫੈਰ ਕਰ ਦਿਆਂਗੇ।
ਇੱਕ ਗੁਲ ਕਾਂ ਲਾਗੇ ਮਰ ਰਹਿ, ਬਹੁਤ ਲਗੇ ਕਿਉਂ ਜੀਵਨ ਲਹਿ।
ਸ਼ੀਹਾਂ ਮਸੰਦ ਕਹਿੰਦਾ ਕਿ ਗੋਲੀ ਤੇ ਮਾਰਨ ਦੇ ਵਾਸਤੇ ਇੱਕ ਹੀ ਕਾਫੀ ਹੈ, ਤੇ ਜਦੋਂ ਬਹੁਤੀਆਂ ਜ਼ਿਆਦੀਆਂ ਗੋਲੀਆਂ ਵੱਜਣਗੀਆਂ ਤੇ ਫਿਰ ਕਿਸ ਤਰ੍ਹਾਂ ਜਿਉਂਦਾ ਰਹੇਗਾ ਤੇਗ ਬਹਾਦਰ।
ਇਮ ਕੈ ਤਿਆਰ ਸੁਪਟ ਕੁਛ ਕਰੇ, ਕਸ ਕੈ ਕਮਰ ਪਏ ਤਹਿ ਖਰੇ।
ਹੁਣ ਸ਼ਾਮਾਂ ਦੀ ਜਿਹੜੀ ਮਾਰਨ ਦੀ ਸਲਾਹ ਬਣਾਈ ਹੋਈ ਸੀ ਉਸ ਨੂੰ ਦੂਰ ਕਰ ਦਿੱਤਾ ਹੈ ਛੇਹੇ ਮਸੰਦ ਨੇ। ਕਹਿੰਦਾ ਕਿ ਜਿਹੜਾ ਕੰਮ ਕਰਨਾ ਹੋਵੇ ਉਹਦੇ ਵਿੱਚ ਦੇਰੀ ਲਾਉਣੀ ਨਹੀਂ ਚਾਹੀਦੀ। ਸਿਆਣੇ ਪੁਰਸ਼ ਕਹਿੰਦੇ ਨੇ ਛੇਤੀ ਕੰਮ ਨੂੰ ਨੇਪਰੇ ਚਾੜ ਲੈਣਾ ਚਾਹੀਦਾ। ਹੁਣ ਖਬਰ ਮਿਲੀ ਹੈ ਕਿ ਸਤਿਗੁਰੂ ਜੀ ਪਿੰਡੋਂ ਬਾਹਰ ਘੋੜੀ ਤੇ ਚੜ ਕੇ ਇਕੱਲੇ ਗਏ ਨੇ। ਉਹਨੇ ਆਪਣੀ ਸਾਰੀ ਤਿਆਰੀ ਕਰ ਲਈ ਹੈ, ਆਪਣੇ ਬੰਦੂਕਾਂ ਵਾਲੇ ਜਿਹੜੇ ਯੋਧੇ ਨੇ ਉਹਨਾਂ ਨੂੰ ਤਿਆਰ ਕਰਕੇ ਰੱਖਿਆ ਕਿ ਜਦੋਂ ਹੀ ਮਾਰ ਦੇ ਹੇਠ ਆਇਆ ਤੇ ਸਾਰਿਆਂ ਨੇ ਬੰਦੂਕਾਂ ਚਲਾ ਦੇਣੀਆਂ।
ਜਬ ਆਵੇ ਇਤ ਦਿਸ਼ ਲਿਓ ਦੇਖ, ਹਤੋ ਤੁਫੰਗ ਮਿਲੋ ਅਸ਼ੇਖ।
ਕਹਿੰਦਾ ਸਾਰਿਆਂ ਨੂੰ ਸੁਣਾ ਕੇ ਕਿ ਜਦੋਂ ਹੀ ਇਸ ਦਿਸ਼ਾ ਦੇ ਵੱਲ ਇਸ ਪਾਸੇ ਆਵੇਗਾ ਤੇ ਦੇਖ ਕੇ ਉਸੇ ਵੇਲੇ ਤੁਸੀਂ ਆਪਣੀਆਂ ਬੰਦੂਕਾਂ ਸਾਰੀਆਂ ਚਲਾ ਦੇਣੀ।
ਤਾਕ ਨਿਸ਼ਾਨੋ ਹਨੋ ਬਣਾਏ ਨਹੀਂ ਜੀਵਤ ਜਿਮ ਘਰ ਕੋ ਜਾਏ।
ਕਹਿੰਦਾ ਕਿ ਨਿਸ਼ਾਨਾ ਤੱਕ ਕੇ ਚੰਗੇ ਤਰੀਕੇ ਦੇ ਨਾਲ ਬੰਦੂਕਾਂ ਨੂੰ ਚਲਾਉਣਾ ਹੈ, ਨਹੀਂ ਜੀਵਤ ਜਿਮ ਘਰ ਕੋ ਜਾਏ। ਇਸ ਤਰ੍ਹਾਂ ਬੰਦੂਕਾਂ ਚਲਾਉਣੀਆਂ ਨੇ ਕਿ ਉਹ ਗੋਲੀਆਂ ਦੇ ਨਾਲ ਮਰ ਜਾਵੇ ਤੇ ਜਿਉਂਦਾ ਆਪਣੇ ਘਰ ਨਾ ਪਰਤੇ।
ਦੁਸ਼ਟ ਮਸਾਂਦ ਸੁਬਿਧ ਕਰ ਐਸੇ ਤੀਰ ਮਾਲਕ ਟਿਗ ਹੋਏ ਵੈਸੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ੀਹਾਂ ਮਸੰਦ ਜਿਹੜਾ ਸਾਰਿਆਂ ਤੋਂ ਵੱਡਾ ਦੁਸ਼ਟ ਹੈ ਉਹ ਆਪਣੇ ਸਾਰਿਆਂ ਸਾਥੀਆਂ ਨੂੰ ਲੈ ਕੇ ਧੀਰਮਲ ਦੇ ਲਾਗੇ ਹੋ ਕੇ ਬਹਿ ਗਿਆ।
ਕਹਿਤ ਪਾਇਓ ਮੈਂ ਸੁਣੀ ਦੁਪਹਿਰੇ ਨਿੰਦਰਾ ਬਸ ਪ੍ਰਿਅੰਕ ਪਰ ਠਹਿਰੇ।
ਧੀਰਮਲ ਦੇ ਲਾਗੇ ਬਹਿ ਕੇ ਕਹਿੰਦਾ ਹੈ ਸ਼ੀਹਾਂ ਮਸੰਦ ਮੈਂ ਸੁਣਿਆ ਹੈ ਦੁਪਹਿਰ ਦੇ ਵੇਲੇ ਨੀਂਦ ਦੇ ਵਸ ਹੋ ਕੇ ਉਹ ਪਹਿਲਾਂ ਸੁੱਤਾ ਸੀ।
ਗਇਓ ਨਾ ਮੈਂ ਤਬ ਕੀਨ ਵਿਚਾਰ ਪਰ ਹੈ ਰੌਰ ਅਬ ਦਿਵਸ ਮਜਾਰ।
ਧੀਰਮਲ ਜੀ ਗੁਰੂ ਜੀ ਮੈਂ ਇਸ ਤਰ੍ਹਾਂ ਦੀ ਵਿਚਾਰ ਬਣਾਈ ਸੀ ਕਿ ਦਿਨ ਦੇ ਵੇਲੇ ਹੀ ਬਾਹਰੋਂ ਬਾਹਰ ਹੀ ਮਾਇਆ ਨੂੰ ਚੁੱਕ ਲਿਆ ਜਾਵੇਗਾ, ਪਰ ਕਹਿੰਦਾ ਕਿ ਮੈਂ ਸੋਚਿਆ ਕਿ ਦਿਨ ਦੇ ਵੇਲੇ ਬਹੁਤ ਸਾਰੀ ਹਲਚਲ ਹੁੰਦੀ ਹੈ, ਇਸ ਕਰਕੇ ਮੈਂ ਵਿਚਾਰ ਕੀਤਾ ਕਿ ਜੇ ਦਿਨ ਦੇ ਵੇਲੇ ਐਸੀ ਜ਼ੋਰ ਜ਼ਬਰਦਸਤੀ ਕੀਤੀ ਤੇ ਬੜਾ ਰੌਲਾ ਪੈ ਜਾਏਗਾ।
ਕੋ ਜਾਣੇ ਜੋ ਕਿਆ ਹੋਏ ਜਾਏ ਜਾਂ ਤੇ ਸਮੇਂ ਸੁਲੀਨ ਵਿਚਾਏ।
ਕਹਿੰਦਾ ਮੈਂ ਸੋਚਿਆ ਕਿ ਪਤਾ ਨੀ ਕੀ ਕਰਨਾ ਚਾਹੁੰਦੇ ਆ ਤੇ ਕੀ ਹੋ ਜਾਏਗਾ, ਰੌਲਾ ਬਹੁਤ ਜ਼ਿਆਦਾ ਵੱਧ ਜਾਏਗਾ, ਇਸ ਕਰਕੇ ਉਸ ਵੇਲੇ ਮੈਂ ਟਲ ਗਿਆ।
ਇਹਾਂ ਤੁਫਾਂਗ ਜੇ ਲਗੇ ਨਾ ਕੋਏ ਪੁਣ ਪਹੁੰਚੇ ਘਰ ਮੇ ਜਹੇ ਹੋਏ।
ਪਹਿਲੀ ਤੇ ਗੱਲ ਇਹ ਹੈ ਧੀਰਮਲ ਜੀ ਕਿ ਇੱਥੇ ਹੀ ਗੋਲੀਆਂ ਦਾ ਵਾਰ ਕੀਤਾ ਜਾਵੇਗਾ, ਪਰ ਜੇਕਰ ਗੋਲੀ ਨਾ ਵੀ ਲੱਗੀ ਇੱਥੇ ਨਾ ਵੀ ਮਰਿਆ, ਅੱਜ ਦਾ ਜਿਹੜਾ ਦਿਨ ਹੈ ਉਹਦੀ ਜ਼ਿੰਦਗੀ ਦਾ ਆਖਰੀ ਦਿਨ ਹੈ, ਫੇਰ ਜੇ ਇੱਥੋਂ ਬਚ ਵੀ ਗਿਆ ਤੇ ਘਰ ਜਾ ਕੇ ਉਹਨੂੰ ਮਾਰ ਦਿਆਂਗੇ।
ਇਮ ਕਰ ਮੰਤਰ ਬੈਠ ਮਿਲ ਰਹੇ ਗੁਰੂ ਉਡੀਕ ਪੰਥ ਲਹੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਾਰਿਆਂ ਨੇ ਇਸ ਤਰ੍ਹਾਂ ਦੀ ਸਲਾਹ ਕੀਤੀ ਹੈ ਤੇ ਮਿਲ ਕੇ ਰਸਤੇ ਦੇ ਉੱਤੇ ਬਹਿ ਗਏ ਨੇ, ਸਤਿਗੁਰਾਂ ਦੇ ਆਉਣ ਦੀ ਉਡੀਕ ਕਰਦੇ ਨੇ ਕਿ ਇਸ ਰਸਤੇ ਰਾਹੀਂ ਜਦੋਂ ਹੀ ਤੇਗ ਬਹਾਦਰ ਲੰਘੇਗਾ ਤੇ ਗੋਲੀਆਂ ਦਾ ਵਾਰ ਕਰਾਂਗੇ। ਇਸ ਤਰੀਕੇ ਦੇ ਨਾਲ ਹੁਣ ਆਪਣੀ ਤਿਆਰੀ ਕਰਕੇ ਬਹਿ ਗਏ ਨੇ ਤੇ ਸਤਿਗੁਰਾਂ ਦੇ ਆਉਣ ਦੀ ਉਡੀਕ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰ ਕ੍ਰਿਸ਼ਨ ਜੀ ਤੇ ਆਈਏ ਜਿਸ ਡਿਠਿਆ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣੀ ਦਾਵੈ ਧਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਇ। ਸਤਿਗੁਰੂ ਬਾਲਕ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਟੁੱਟੀ ਸਿੱਖੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਂ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰਿਆ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰ ਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ, ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ। ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲਓ ਬਖਸ਼ ਲੋ, ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਫਲਾਂ।